ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਸਾ ਮਹੱਲਾ ਪੰਜਵਾ ਪੁਰਖ ਪਤੇ ਭਗਵਾਨ ਤਾਂ ਕੀ ਸਰਨ ਗਹੀ ਨਿਰਭਉ ਭਏ ਪੁਰਾਨ ਚਿੰਤਾ ਸਗਲ ਲਹੀ ਪੁਰਖ ਪਤੇ ਭਗਵਾਨ ਤਾਂ ਕੀ ਸਰਨ ਗਹੀ ਨਿਰਭਉ ਭਏ ਪੁਰਾਨ ਚਿੰਤਾ ਸਗਲ ਲਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਜੀ ਦੀ ਸਾਜੀ ਨਵਾਜੀ ਪਰਮ ਸਨਮਾਨ ਜੋ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਹੈ। ਅੰਮ੍ਰਿਤ ਵੇਲੇ ਤੋਂ ਸੋਹਣੇ ਦੀਵਾਨਾਂ ਦੀ ਪ੍ਰਾਰੰਭਤਾ ਹੋਈ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਹੀ ਹਰ ਜਸ ਹੋਇਆ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਵਾਹਿਗੁਰੂ ਮੰਤਰ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇਮ, ਆਸਾ ਜੀ ਦੀ ਵਾਰ ਦੇ ਸੰਪੂਰਨ ਕੀਰਤਨ, ਸਤਸੰਗੀ ਜਨਾਂ ਨੇ ਗੁਰਮੁਖਾਂ ਤੋਂ ਸਰਵਣ ਕੀਤੇ ਲਾਹਾ ਪ੍ਰਾਪਤ ਕੀਤਾ ਹੈ, ਲੜੀਵਾਰ ਗੁਰਬਾਣੀ ਦੀ ਕਥਾ ਜੋ ਆਪ ਜੀ ਰੋਜ਼ ਸਰਵਣ ਕਰਦੇ ਹੋ ਤਿਸ ਦਾ ਸਮਾਂ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਸਾ ਰਾਗ ਵਿੱਚ ਕਿਰਪਾ ਕਰਦੇ ਹਨ ਸਾਡੇ ਭਲੇ ਵਾਸਤੇ। ਆਓ ਮਾਨਚਿਤ ਬਿਰਤੀਆਂ ਦੀ ਇਕਾਗਰਤਾ ਬਣਾਈਏ, ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪਾਵਨ ਪੁੱਤਰ ਉਪਦੇਸ਼ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ।
ਆਸਾ ਮਹੱਲਾ ਪੰਜਵਾ ਪੁਰਖ ਪਤੇ ਭਗਵਾਨ ਤਾਂ ਕੀ ਸਰਨ ਗਹੀ।
ਉਹ ਜੋ ਪਰਮੇਸ਼ਰ ਹੈ ਅਕਾਲ ਪੁਰਖ ਵਾਹਿਗੁਰੂ ਸਾਰੇ ਨਰਾਂ ਦਾ ਪਤੀ, ਕਹਿੰਦੇ ਨੇ ਅਸੀਂ ਤੇ ਉਹਦੀ ਸ਼ਰਨ ਗ੍ਰਹਿਣ ਕੀਤੀ ਹੈ, ਕਿਉਂਕਿ ਉਹ ਮਾਲਕ ਹੈ ਸਾਰਿਆਂ ਦਾ, ਸਵਾਮੀ ਹੈ ਤਿੰਨਾਂ ਲੋਕਾਂ ਦਾ। ਇਸ ਕਰਕੇ ਉਹਨੂੰ ਸਰਬ ਕਲਾ ਸਮਰੱਥ ਦੇ ਪੂਰਾ ਜਾਣਦਿਆਂ ਹੋਇਆਂ ਅਸੀਂ ਉਸ ਦੀ ਸ਼ਰਨ ਵਿੱਚ ਗਏ ਹਾਂ ਜੀ।
ਨਿਰਭਉ ਭਏ ਪੁਰਾਨ ਚਿੰਤਾ ਸਗਲ ਲਹੀ।
ਮਹਾਰਾਜ ਦੀ ਸ਼ਰਨ ਵਿੱਚ ਜਾਣ ਕਰਕੇ ਕੀ ਪ੍ਰਾਪਤੀ ਹੋਈ? ਕਹਿੰਦੇ ਨਿਰਭਉ ਭਏ ਪ੍ਰਾਣ, ਸਾਡੇ ਪ੍ਰਾਣ ਜਿਹੜੇ ਨਿਰਭੈ ਹੋ ਗਏ ਨੇ, ਸਾਰੀ ਚਿੰਤਾ, ਸਾਰਾ ਭੈ, ਸਾਰੇ ਜਿਹੜੇ ਡਰ ਸਨ ਉਤਰ ਗਏ। ਚਿੰਤਾ ਸਗਲ ਲਹੀ, ਸਾਰੀ ਚਿੰਤਾ ਵੀ ਉਤਰ ਗਈ ਹੈ। ਮਹਾਰਾਜ ਦੀ ਸ਼ਰਨ ਗ੍ਰਹਿਣ ਕਰਨ ਕਰਕੇ ਚਿੰਤਾ ਉਤਰੀ ਨਹੀਂ ਤੇ ਸਾਧ ਸੰਗਤ ਜੀ ਉਦਾਂ ਛੇਤੀ ਕੀਤਿਆਂ ਬੰਦੇ ਦੀ ਚਿੰਤਾ ਲੈਂਦੀ ਨਹੀਂ। ਹਜ਼ੂਰ ਦੇ ਬਚਨੋਂ ਕਹਿੰਦੇ ਨੇ ਵੱਡੇ ਵੱਡੇ ਜੋ ਦਿਸੈ ਲੋਕ ਤਿਨਕੋ ਵਿਆਪੈ ਚਿੰਤਾ ਰੋਗ। ਕਹਿੰਦੇ ਨੇ ਜਿੰਨਾ ਕੋਈ ਵੱਡਾ ਸਾਧ ਸੰਗਤ ਚਿੰਤਾ ਉਨੀ ਸਗੋਂ ਉਹਨੂੰ ਜ਼ਿਆਦਾ ਹੁੰਦੀ ਹੈ, ਜਿੰਨਾ ਜ਼ਿਆਦਾ ਵੱਡਾ ਹੋਵੇਗਾ ਉਨੀ ਚਿੰਤਾ ਵੀ ਜ਼ਿਆਦਾ ਹੋਵੇਗੀ। ਜਿਵੇਂ ਕਹਿੰਦੇ ਨੇ, ਅੱਗੇ ਵੀ ਬੇਨਤੀ ਇੱਕ ਦਿਨ ਕੀਤੀ ਸੀ ਭਾਈ, ਸਿਰਫ ਟੂਕ ਮਾਤਰ ਸਮਝਣ ਲਈ, ਜਿਵੇਂ ਕਿਸੇ ਪਿੰਡ ਨੂੰ ਅੱਗ ਲੱਗ ਗਈ, ਸਾਧ ਸੰਗਤ ਲੋਕੀ ਆਪਣਾ ਸਮਾਨ ਸਾਂਭਣ ਲੱਗ ਪਏ ਸਾਰੇ। ਬੜਾ ਯਤਨ ਕੀਤਾ ਪਰ ਬਹੁਤਾ ਸਮਾਨ ਸਾਂਭਿਆ ਨਾ ਗਿਆ, ਅੱਗ ਇਕਦਮ ਜ਼ੋਰ ਫੜ ਗਈ ਤੇ ਸਮਾਨ ਲੋਕਾਂ ਦਾ ਸਾੜੀ ਗਿਆ। ਲੋਕ ਦੁਖੀ ਹੋਏ, ਪਿੰਡ ਦੇ ਬਾਹਰ ਬਾਹਰ ਸਾਧ ਸੰਗਤ ਸੜਦੀਆਂ ਚੀਜ਼ਾਂ ਤੇ ਸੜਦੇ ਘਰਾਂ ਨੂੰ ਵੇਖਣ ਲੱਗੇ। ਪੰਜ ਚਾਰ ਬੰਦੇ ਪਿੰਡ ਦੇ ਬਾਹਰ ਖੜੇ ਹੱਸੀ ਜਾਂਦੇ ਆ ਤੇ ਲੋਕਾਂ ਨੇ ਦੁਖੀ ਹੋ ਕੇ ਆਖਿਆ ਵੀ ਤੁਸੀਂ ਕਿਉਂ ਹੱਸੀ ਜਾਂਦੇ ਜੇ, ਸਾਰਾ ਸਮਾਨ ਸੜ ਗਿਆ, ਪਿੰਡ ਸੜ ਗਿਆ, ਲੋਕਾਂ ਦੇ ਘਰ ਸੜਨ ਡਏ ਤੇ ਤੁਸੀਂ ਹੱਸਣ ਡਏ ਜੇ। ਉਹ ਕਹਿੰਦੇ ਪਹਿਲੀ ਵਾਰ ਤੇ ਅੱਜ ਗਰੀਬੀ ਨੇ ਸੁੱਖ ਦਿੱਤਾ, ਅੱਗੇ ਤੇ ਸਦਾ ਦੁੱਖ ਹੀ ਦਿੰਦੀ ਸੀ। ਕੋਈ ਆਪਣੇ ਕੋਲੇ ਕੁਝ ਹੈ ਹੀ ਨਹੀਂ ਸੀ, ਚੁੱਪ ਕਰਕੇ ਆਪਣਾ ਪਰਨਾ ਫੜਿਆ ਤੇ ਬਾਹਰ ਆ ਗਏ ਹੈ। ਇਹ ਜਿਹਨਾਂ ਦਾ ਸਮਾਨ ਸੀ ਉਹ ਖਪਣ ਡਏ, ਵਿਚਾਰੇ ਨਹੀਂ ਬਚਿਆ, ਸੜ ਗਿਆ, ਹੁਣ ਦੁਖੀ ਹੈ। ਅੱਜ ਪਹਿਲੀ ਵਾਰ ਗਰੀਬੀ ਤੋਂ ਸੁੱਖ ਮਿਲਿਆ, ਵੀ ਜੇ ਕੁਝ ਨਹੀਂ ਸੀ ਤੇ ਫਿਕਰ ਵੀ ਕੋਈ ਨਹੀਂ। ਜਿਨ੍ਹਾਂ ਦਾ ਸੀ ਉਹਨਾਂ ਨੂੰ ਚਿੰਤਾ ਮਾਰੀ ਜਾਂਦੀ, ਹੁਣ ਵੀ ਸਾਰਾ ਸੜ ਗਿਆ ਕੀ ਬਣੇਗਾ। ਵੱਡੇ ਵੱਡੇ ਜੋ ਦਿਸੈ ਲੋਕ ਤਿਨਕੋ ਵਿਆਪੈ ਚਿੰਤਾ ਰੋਗ। ਇਹਦਾ ਅਰਥ ਇਹ ਨਹੀਂ ਕੋਈ ਬੰਦਾ ਆਲਸੀ ਹੋ ਕੇ ਬੈਠਾ ਰਹੇ ਤੇ ਕੋਈ ਕਿਰਤੀ ਨਾ ਕਰੇ, ਪਰ ਜਿੰਨਾ ਵੱਡਾ ਸਾਧ ਸੰਗਤ ਜੀ ਉਨੀ ਤ੍ਰਿਸ਼ਨਾ ਵੱਧ, ਜਿੰਨੀ ਤ੍ਰਿਸ਼ਨਾ ਵੱਧ ਹੈ ਉਨੀ ਚਿੰਤਾ ਵੱਧ। ਮਹਾਰਾਜ ਦੇ ਬਚਨ ਕਹਿੰਦੇ ਕਰਮ ਕਰਮ ਵਿਚਾਰੀਏ ਸੰਕਾ ਸੁਣ ਵੇਦ ਪ੍ਰਾਣ ਸੰਸਾ ਸਦ ਹਿਰਦੈ ਵਸਿਆ ਕੌਣ ਹਿਰੇ ਅਭਿਮਾਨ। ਜਿੰਨੇ ਮਰਜ਼ੀ ਕੋਈ ਯਤਨ ਕਰ ਲੈ ਸਾਧ ਸੰਗਤ ਇਸ ਚਿੰਤਾ ਤੋਂ ਨਹੀਂ ਬਚ ਸਕਦਾ। ਜੇ ਧਰਮ ਸ਼ਾਸਤਰ ਵੀ ਪੜ੍ਹ ਲਵੇ ਤਾਂ ਵੀ ਨਹੀਂ ਬਚ ਸਕਦਾ, ਕਿਉਂਕਿ ਉਹਦੇ ਚ ਸਿਰਫ ਵਿਚਾਰ ਕਰਮਾਂ ਦੀ ਹੈ, ਚਿੰਤਾ ਤੋਂ ਬਚਣ ਦਾ ਸਾਧ ਸੰਗਤ ਕੋਈ ਵਸੀਲਾ ਦੱਸਿਆ ਹੀ ਨਹੀਂ। ਇਸ ਕਰਕੇ ਕਹਿੰਦੇ ਨੇ ਇਹ ਚਿੰਤਾ ਕਦੇ ਨਹੀਂ ਉਤਰ ਸਕਦੀ। ਹਾਂ, ਮਹਾਰਾਜ ਨੇ ਕਿਰਪਾ ਕੀਤੀ ਸਾਧ ਸੰਗਤ ਜੀ ਚਿੰਤਾ ਤੋਂ ਬਚਣ ਦਾ ਉਪਾਅ ਦੱਸ ਦਿੱਤਾ। ਇਹ ਜਿਹੜੀ ਗੁਰਬਾਣੀ ਉਚਾਰ ਦਿੱਤੀ ਹਜ਼ੂਰ ਦੇ ਬਚਨ, ਉਹ ਕਹਿੰਦੇ ਨੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। ਕਹਿੰਦੇ ਨੇ ਇਹ ਧੁਰੋਂ ਆਈ ਪਰਮੇਸ਼ਰ ਦੀ ਬਾਣੀ ਹੈ, ਇਹਦਾ ਆਸਰਾ ਲਿਆ ਜਾਵੇ ਤੇ ਚਿੰਤਾ ਮਿਟ ਜਾਂਦੀ ਹੈ, ਕਿਉਂਕਿ ਪ੍ਰਤੱਖ ਪਰਮੇਸ਼ਰ ਰੂਪ ਹੈ। ਉਵੇਂ ਸਾਧ ਸੰਗਤ ਜੀ ਬੰਦੇ ਦੀ ਚਿੰਤਾ ਕਦੇ ਨਹੀਂ ਲੈਂਦੀ। ਨਿਰਭਉ ਭਏ ਪ੍ਰਾਣ ਚਿੰਤਾ ਸਗਲ ਲਹੇ। ਕਹਿੰਦੇ ਨੇ ਜਦੋਂ ਤੋਂ ਅਸੀਂ ਮਹਾਰਾਜ ਦੀ ਸ਼ਰਨ ਫੜ ਲਈ ਹੈ, ਜਦੋਂ ਤੋਂ ਉਹਦੀ ਓਟ ਗ੍ਰਹਿਣ ਕੀਤੇ, ਉਸ ਵੇਲੇ ਤੋਂ ਬਾਅਦ ਪ੍ਰਾਣ ਨਿਰਭੈ ਹੋ ਗਏ, ਹੁਣ ਕੋਈ ਭੈ ਨਹੀਂ, ਸਭ ਤਰ੍ਹਾਂ ਦੀ ਚਿੰਤਾ ਸਾਡੀ ਲੱਥ ਗਈ ਹੈ।
ਮਾਤ ਪਿਤਾ ਸੁਤ ਮੀਤ ਸੁਰਜਨ ਇਸ਼ਟ ਬੰਧ ਪਜਾਣਿਆ।
ਕਹਿੰਦੇ ਨੇ ਅਸੀਂ ਤੇ ਪਰਮੇਸ਼ਰ ਨੂੰ ਮਾਤਾ ਪਿਤਾ ਦੀ ਥਾਂ, ਪੁੱਤਰਾਂ ਦੀ ਥਾਂ, ਮਿੱਤਰਾਂ ਦੀ ਥਾਂ, ਪਿਆਰਿਆਂ ਦੀ ਥਾਂ, ਸਭ ਪਰਮੇਸ਼ਰ ਨੂੰ ਹੀ ਜਾਣਿਆ। ਮਾਤ ਪਿਤਾ ਸੁਤ ਮੀਤ ਸੁਰਜਨ ਇਸ਼ਟ ਬੰਧ ਪਜਾਣਿਆ। ਮਾਤਾ ਪਿਤਾ ਸੁਤ ਧੀਆਂ ਪੁੱਤਰ ਭੈਣ ਭਰਾ ਸੰਬੰਧੀ ਸਭ ਦੀ ਥਾਂ ਅਸੀਂ ਤੇ ਪ੍ਰਮਾਤਮਾ ਨੂੰ ਹੀ ਜਾਣਦੇ ਹਾਂ ਜੀ।
ਗਹਿ ਕੰਠ ਲਾਇਆ ਗੁਰ ਮਿਲਾਇਆ ਜਸ ਬਿਮਲ ਸੰਤ ਵਖਾਣਿਆ।
ਜਦੋਂ ਕਹਿੰਦੇ ਮਹਾਰਾਜ ਦੀ ਓਟ ਲਈ, ਸਾਰਿਆਂ ਦੀ ਥਾਂ ਤੇ ਉਸੇ ਨੂੰ ਸਮਝਿਆ, ਤੇ ਫਿਰ ਉਹਨੇ ਵੀ ਕੋਈ ਕਸਰ ਨਹੀਂ ਛੱਡੀ। ਗਹਿ ਕੰਠ ਲਾਇਆ ਗੁਰ ਮਿਲਾਇਆ, ਕਹਿੰਦੇ ਪ੍ਰਮਾਤਮਾ ਨੇ ਫਿਰ ਫੜ ਕੇ ਸਾਨੂੰ ਆਪਣੇ ਗਲ ਨਾਲ ਲਾ ਲਿਆ। ਗਹਿ ਕੰਠ ਲਾਇਆ, ਕੰਠ ਗਲੇ ਨੂੰ ਕਹਿੰਦੇ ਆ, ਕੀ ਕਿਰਪਾ ਕੀਤੀ ਗੁਰ ਮਿਲਾਇਆ, ਗੁਰੂ ਸਾਹਿਬ ਨਾਲ ਪ੍ਰਮਾਤਮਾ ਨੇ ਮਿਲਾਪ ਕਰਾ ਦਿੱਤਾ, ਗੁਰੂ ਦੀ ਸੰਗਤ ਬਖਸ਼ ਦਿੱਤੀ, ਜਸ ਬਿਮਲ ਸੰਤ ਵਖਾਣਿਆ। ਪਰ ਇਹ ਕਿਰਪਾ ਹੋਈ ਕਦੋਂ, ਜਦੋਂ ਸਾਧ ਸੰਗਤ ਜੀ ਗੁਰਮੁਖਾਂ ਦੀ ਸੰਗਤ ਵਿਚ ਬੈਠ ਕੇ ਉਸ ਪ੍ਰਮਾਤਮਾ ਦਾ ਜਸ ਕੀਤਾ ਜਿਸ ਦਾ ਜਸ ਨਿਰਮਲ ਹੈ, ਨਿਰਮਲ ਜੀਵਨ ਵਾਲੇ ਗੁਰਮੁਖਾਂ ਦੀ ਸੰਗਤ ਕੀਤੀ, ਜਸ ਬਿਮਲ ਸੰਤ ਵਖਾਣਿਆ, ਉਹਨਾਂ ਸੰਤਾਂ ਦੀ ਸੰਗਤ ਕੀਤੀ ਜਿਨ੍ਹਾਂ ਦੀ ਵਡਿਆਈ ਨਿਰਮਲ ਸੀ। ਉਹਨਾਂ ਦੀ ਸੰਗਤ ਵਿਚ ਬੈਠ ਕੇ ਜਦੋਂ ਨਿਰਮਲ ਪ੍ਰਮਾਤਮਾ ਦੀ ਅਸੀਂ ਵੀ ਵਡਿਆਈ ਕੀਤੀ, ਤੇ ਕਹਿੰਦੇ ਨੇ ਉਹਨੇ ਫਿਰ ਕਿਰਪਾ ਕਰ ਦਿੱਤੀ, ਆਪਣੇ ਗਲ ਨਾਲ ਲਾ ਲਿਆ ਹੈ।
ਬੇਅੰਤ ਗੁਣ ਅਨੇਕ ਮਹਿਮਾ ਕੀਮਤ ਕਛੂ ਨਾ ਜਾਏ ਕਹੀ।
ਕਹਿੰਦੇ ਨੇ ਇਹ ਤੇ ਸਿਰਫ ਅਸੀਂ ਇੱਕ ਗੁਣ ਪ੍ਰਮਾਤਮਾ ਦਾ ਕਹਿਣ ਦਾ ਯਤਨ ਕੀਤਾ, ਉਵੇਂ ਉਹਦੀ ਜਿਹੜੀ ਮਹਿਮਾ ਹੈ ਉਹਦੇ ਜਿਹੜੇ ਗੁਣ ਨੇ ਬੇਅੰਤ ਹਨ, ਕੋਈ ਜਾਣ ਹੀ ਨਹੀਂ ਸਕਦਾ। ਬੇਅੰਤ ਗੁਣ ਅਨੇਕ ਮਹਿਮਾ, ਉਹਦੀ ਮਹਿਮਾ ਅਨੇਕਾਂ ਤਰ੍ਹਾਂ ਦੀ ਹੈ, ਬੇਅੰਤ ਗੁਣਾਂ ਦਾ ਉਹ ਮਾਲਕ ਹੈ। ਉਹਦੇ ਗੁਣਾਂ ਦੀ ਤੇ ਕਹਿੰਦੇ ਕੋਈ ਕੀਮਤ ਦੱਸੀ ਨਹੀਂ ਜਾ ਸਕਦੀ, ਉਹਦੀ ਪੈਦਾ ਕੀਤੀ ਕੁਦਰਤ ਦੀ ਕੋਈ ਕੀਮਤ ਨਹੀਂ ਦੱਸੀ ਜਾ ਸਕਦੀ, ਉਹਦੇ ਪੈਦਾ ਕੀਤੇ ਸਾਧ ਸੰਗਤ ਜਿਹੜੇ ਠੋਸ ਪਦਾਰਥ ਨੇ ਉਹਨਾਂ ਦੇ ਕਿੰਨੇ ਗੁਣ ਨੇ ਇਹ ਨਹੀਂ ਦੱਸੇ ਜਾ ਸਕਦੇ, ਉਹਦੀ ਕੁਦਰਤ ਵਿੱਚ ਜਿਹੜੇ ਉਹਨੇ ਤੱਤ ਬਣਾ ਦਿੱਤੇ ਉਹਨਾਂ ਵਿੱਚ ਕਿੰਨੇ ਗੁਣ ਨੇ ਇਹ ਨਹੀਂ ਦੱਸੇ ਜਾ ਸਕਦੇ। ਭਾਈ ਗੁਰਦਾਸ ਜੀ ਕਹਿੰਦੇ ਨੇ ਪ੍ਰਥਮ ਹੀ ਤੇਲ ਬੋਏ ਧੂੜ ਮਿਲ ਬੂਟ ਵਾਧਾ ਏਕ ਸੇ ਅਨੇਕ ਹੋਏ ਪ੍ਰਥਮ ਸੋ ਪ੍ਰਗਟ ਸੰਸਾਰ ਮੈਂ। ਕਹਿੰਦੇ ਵੇਖੋ ਤਿਲ ਆ ਸਭ ਤੋਂ ਸੂਖਮ ਮੰਨਿਆ ਗਿਆ ਤਿਲ ਨੂੰ, ਜਿਵੇਂ ਕਹਿ ਦਿੰਦੇ ਭਾਈ ਤਿਲਕ ਮਾਤਰ ਥੋੜਾ ਜਿਹਾ, ਸਭ ਤੋਂ ਛੋਟਾ ਮੰਨਿਆ ਗਿਆ ਨਾ ਤਿਲ ਨੂੰ। ਭਾਈ ਗੁਰਦਾਸ ਜੀ ਕਹਿੰਦੇ ਤਿਲ ਦੇ ਹੀ ਗੁਣ ਵੇਖ ਲਓ ਪ੍ਰਮਾਤਮਾ ਨੇ ਜਿਹੜੇ ਪੈਦਾ ਕੀਤੇ, ਬਾਕੀ ਤਾਂ ਕੋਈ ਗੱਲ ਹੀ ਛੱਡੋ। ਪਹਿਲਾਂ ਕਹਿੰਦੇ ਤਿਲ ਇੱਕ ਹੁੰਦਾ, ਉਹਨੂੰ ਬੀਜ ਦਿੱਤਾ ਜਾਵੇ, ਉਤੋਂ ਕਈ ਤਿਲ ਪੈਦਾ ਹੋ ਜਾਂਦੇ ਆ, ਲੋਕਾਂ ਦੇ ਕੰਮ ਆਉਂਦੇ, ਫਿਰ ਇੱਕ ਤੋਂ ਵੱਧ ਜਾਂਦੇ ਉਹ ਜਦੋਂ ਬੀਜ ਦਈਏ। ਪ੍ਰਥਮ ਹੀ ਤਿਲ ਬਏ ਧੂੜ ਮਿਲ ਬੂਟ ਵੱਧ ਹੈ, ਮਿੱਟੀ ਵਿੱਚ ਧੂੜ ਵਿੱਚ ਕਹਿੰਦੇ ਤਿਲਾਂ ਦੇ ਤੁਸੀਂ ਦਾਣੇ ਸੁੱਟ ਦਿਓ, ਵੱਡੇ ਬੂਟੇ ਬਣ ਜਾਣਗੇ, ਉਹਨਾਂ ਤੋਂ ਤਿਲਾਂ ਦੇ ਢੇਰ ਹੀ ਲੱਗ ਜਾਣਗੇ। ਫਿਰ ਕਹਿੰਦੇ ਕੋਊ ਲੈ ਚਬਾਏ ਕੋਊ ਖਾਲ ਕੱਢਿਆ ਰੇਵੜੀ ਕਹਿ, ਕਈ ਉਹਨਾਂ ਤਿਲਾਂ ਨੂੰ ਲੈ ਕੇ ਚੱਬਦੇ ਆ, ਕਈ ਸਾਧ ਸੰਗਤ ਜੀ ਉਹਨਾਂ ਨੂੰ ਰੇਵੜੀਆਂ ਉੱਤੇ ਲਾ ਲੈਂਦੇ ਤੇ ਫਿਰ ਖਾਂਦੇ ਆ। ਫਿਰ ਕਹਿੰਦੇ ਨੇ ਕੋਊ ਕਰੇ ਬਾਰ ਕੋਊ ਕਰੇ ਤਿਲਵਾ ਮਲਾਏ ਗੁਰ ਬਾਰ ਮੈਂ, ਕਈ ਉਹਨਾਂ ਦਾ ਤਿਲਵਾ ਬਣਾ ਲੈਂਦੇ ਆ, ਥੋੜਾ ਕੁ ਪਾਣੀ ਪਾ ਕੇ ਗੁੜ ਪਾ ਕੇ ਤਿਲਾਂ ਨੂੰ ਕੁੱਟ ਕੇ ਕਹਿੰਦੇ ਉਹ ਏਦਾਂ ਖਾਂਦੇ ਆ। ਤਿਲਾਂ ਨੂੰ ਚਬਾਇਆ ਵੀ ਜਾਂਦਾ, ਤਿਲਾਂ ਨੂੰ ਰੇਵੜੀਆਂ ਤੇ ਵੀ ਲਾਇਆ ਜਾਂਦਾ, ਤਿਲਾਂ ਦਾ ਮਰੂੰਡਾ ਵੀ ਬਣਾ ਲਿਆ ਜਾਂਦਾ। ਕਹਿੰਦੇ ਨੇ ਕੋਊ ਉਖਰੀ ਡਾਰ ਕੁੱਟ ਤਿਲ ਕੁੱਟ ਕਰੇ, ਕੋਈ ਉਹਨਾਂ ਤਿਲਾਂ ਨੂੰ ਉਖਲੀ ਚ ਪਾ ਕੇ ਕੁੱਟ ਕੇ ਤਿਲ ਕੁੱਟ ਬਣਾ ਲੈਂਦਾ ਉਹਨਾਂ ਦੀ। ਕਹਿੰਦੇ ਕੋਊ ਕੋਹਲੂ ਪੀਰ ਦੀਪ ਦਿਪਤ ਅੰਧਿਆਰ ਮੈਂ, ਕਈ ਉਹਨਾਂ ਤਿਲਾਂ ਨੂੰ ਲੈ ਜਾਂਦੇ ਆ ਕੋਹਲੂ ਤੇ ਜਾ ਕੇ ਪੜਾ ਕੇ ਉਹਨਾਂ ਦਾ ਤੇਲ ਕੱਢ ਕੇ ਲਿਆਉਂਦੇ ਤਿਲਾਂ ਦਾ, ਤਿਲ ਪੀੜ ਕੇ ਤੇ ਤੇਲ ਬਣਾ ਲਿਆਉਂਦੇ, ਫਿਰ ਦੀਵੇ ਚ ਪਾ ਕੇ ਤੇਲ ਚ ਗਾਉਂਦੇ ਆ, ਉਹ ਤੇ ਹਨੇਰਾ ਦੂਰ ਕਰਦੇ ਪ੍ਰਕਾਸ਼ ਹੋ ਜਾਂਦਾ। ਜਾ ਕੇ ਇੱਕ ਤਿਲ ਕੀ ਵਿਚਾਰ ਨਾ ਕਹਿ ਤਿਆਵੈ ਅਬ ਗਤ ਗਤ ਕਬ ਆਵਤ ਵਿਚਾਰ ਮੈਂ। ਭਾਈ ਗੁਰਦਾਸ ਜੀ ਕਹਿੰਦੇ ਕਹਿੰਦੇ ਗੁਰਮੁਖੋ ਜਿਸ ਪ੍ਰਮਾਤਮਾ ਦੇ ਇੱਕ ਬਣਾਏ ਤਿਲ ਵਿੱਚ ਹੀ ਇੰਨੇ ਗੁਣ ਨੇ, ਉਸ ਪ੍ਰਮਾਤਮਾ ਵਿੱਚ ਕਿੰਨੇ ਕੁ ਗੁਣ ਹੋਣਗੇ, ਇਹ ਆਪ ਅੰਦਾਜ਼ਾ ਲਾਓ। ਕਹਿੰਦੀ ਉਹ ਕਿਵੇਂ ਵਿਚਾਰ ਚ ਆ ਸਕਦਾ ਹੈ ਜਿਸ ਦਾ ਬਣਾਇਆ ਸੂਖ ਮਝਾ ਕਿ ਤੇਲੀ ਇੰਨੇ ਗੁਣ ਰੱਖਦਾ। ਬੇਅੰਤ ਗੁਣ ਅਨੇਕ ਮਹਿਮਾ, ਕਹਿੰਦੇ ਨੇ ਉਹਦੇ ਬੇਅੰਤ ਹੀ ਗੁਣ ਨੇ, ਬਹੁਤ ਗੁਣ ਨੇ ਉਸ ਪਰਮਾਤਮਾ ਦੇ, ਮਹਿਮਾ ਹੀ ਕਈ ਤਰ੍ਹਾਂ ਦੀ ਹੈ। ਕੀਮਤ ਕਸ਼ੂ ਨਾ ਜਾਏ ਕਹੀ, ਕਹਿੰਦੇ ਕੋਈ ਕੀਮਤ ਦੱਸੀ ਨਹੀਂ ਜਾਂਦੀ, ਪਰਮਾਤਮਾ ਦੇ ਇੱਕ ਵੀ ਗੁਣ ਦੀ ਕੋਈ ਕੀਮਤ ਨਹੀਂ ਦੱਸ ਸਕਦਾ ਹੈ।
ਪ੍ਰਭ ਏਕ ਅਣਕ ਅਲਖ ਠਾਕੁਰ ਓਟ ਨਾਨਕ ਤਿਸ ਗਹੀ,
ਕਹਿੰਦੇ ਨੇ ਪਰਮਾਤਮਾ ਇੱਕ ਹੀ ਹੈ, ਪ੍ਰਭ ਏਕ ਅਣਕ ਅਲਖ ਠਾਕੁਰ, ਫਿਰ ਉਹ ਸਾਰਿਆਂ ਵਿਚ ਅਨੇਕਾਂ ਜਿੰਨੇ ਜੀਵ ਪੈਦਾ ਕੀਤੇ ਸਾਰਿਆਂ ਵਿਚ ਇੱਕ ਹੀ ਪਰਮਾਤਮਾ ਵਸਿਆ ਹੋਇਆ, ਫਿਰ ਉਹ ਲਖਣ ਤੋਂ ਰਹਿਤ ਹੈ। ਊਟ ਨਾਨਕ ਤਿਸ ਗਹੀ, ਕਹਿੰਦੇ ਅਸੀਂ ਉਸ ਨਾਂ ਲਖੇ ਜਾਣ ਵਾਲੇ ਪਰਮਾਤਮਾ ਦੀ ਜਿਹੜਾ ਸਾਰਿਆਂ ਵਿਚ ਵਸਦਾ ਹੋਇਆ ਵੀ ਇੱਕ ਹੈ, ਉਸ ਦੀ ਓਟ ਗ੍ਰਹਿਣ ਕੀਤੀ ਹੈ ਜੀ।
ਅੰਮ੍ਰਿਤ ਬਨ ਸੰਸਾਰ ਸਹਾਈ ਆਪ ਭਏ,
ਕਹਿੰਦੇ ਨੇ ਇਹ ਜਿਹੜਾ ਸੰਸਾਰ ਹੈ ਸਾਧ ਸੰਗਤ ਜੀ, ਇਹ ਪਹਿਲਾਂ ਸਾਨੂੰ ਅੱਗ ਰੂਪ ਜਾਪਦਾ ਸੀ, ਹੁਣ ਇਹ ਅੰਮ੍ਰਿਤ ਵਰਗਾ ਲੱਗਣ ਲੱਗ ਪਿਆ। ਕਿਵੇਂ? ਜਦੋਂ ਪਰਮਾਤਮਾ ਨੇ ਸਹਾਇਤਾ ਕੀਤੀ। ਅੰਮ੍ਰਿਤ ਬਨ ਸੰਸਾਰ, ਕਹਿੰਦੇ ਨੇ ਸੰਸਾਰ ਹੀ ਹੁਣ ਜਿਹੜਾ ਪਹਿਲਾਂ ਬਣ ਜੰਗਲਾਂ ਵਰਗਾ ਲੱਗਦਾ ਸੀ, ਉਜਾੜ ਭਰਿਆ ਹੋਇਆ ਸੰਸਾਰ ਵੀ ਸਾਧ ਸੰਗਤ ਖਾਲੀ ਖਾਲੀ ਲੱਗੀ ਜਾਂਦਾ ਸੀ, ਉਜਾੜ ਜਾਪਦਾ ਸੀ, ਪਰ ਕਹਿੰਦੇ ਹੁਣ ਗੁਰੂ ਨੇ ਕਿਰਪਾ ਕੀਤੀ, ਇਹ ਸੰਸਾਰ ਹੀ ਅੰਮ੍ਰਿਤ ਵਰਗਾ ਲੱਗਣ ਲੱਗ ਪਿਆ। ਕਿਉਂਕਿ ਇਸ ਸੰਸਾਰ ਵਿਚ ਜਿਹਨੇ ਆਣ ਕੇ ਮਹਾਰਾਜ ਦੇ ਚਰਨ ਪਰਸੇ ਸਾਧ ਸੰਗਤ ਜੀ, ਉਹਦਾ ਜਨਮ ਸਫਲਾ ਹੋਇਆ। ਜਿਹਨੇ ਸੇਵਾ ਕੀਤੀ ਸੰਸਾਰ ਵਿਚ ਆਣ ਕੇ ਕੀਤੀ, ਸਿਮਰਨ ਕੀਤਾ ਸੰਸਾਰ ਵਿਚ ਆਣ ਕੇ ਕੀਤਾ, ਸੰਗਤ ਕੀਤੀ ਸੰਸਾਰ ਵਿਚ ਆਣ ਕੇ ਕੀਤੀ ਹੈ, ਮਹਾਰਾਜ ਦੇ ਦਰਸ਼ਨ ਕੀਤੇ ਸੰਸਾਰ ਵਿਚ ਆਣ ਕੇ ਕੀਤੇ ਆ। ਕਹਿੰਦੇ ਹੈ ਤਾਂ ਸੰਸਾਰ ਅੰਮ੍ਰਿਤ ਰੂਪ, ਪਰ ਕਈਆਂ ਨੇ ਸਾਧ ਸੰਗਤ ਜੀ ਇਹਨੂੰ ਉਜਾੜ ਰੂਪ ਬਣਾ ਛੱਡਿਆ ਸੀ, ਕਈਆਂ ਨੇ ਉਜਾੜ ਰੂਪ ਬਣਾ ਛੱਡਿਆ। ਕਹਿੰਦੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਹੁਣ ਸਾਨੂੰ ਸੋਝੀ ਆਈ ਵੀ ਜੇ ਸੰਸਾਰ ਨਾ ਹੁੰਦਾ ਅਸੀਂ ਸੇਵਾ ਕਿੱਦਾਂ ਕਰਦੇ, ਸਿਮਰਨ ਕਿਵੇਂ ਕਰਦੇ, ਦਰਸ਼ਨ ਕਿਵੇਂ ਕਰਦੇ, ਨਿਤਨੇਮ ਕਿਵੇਂ ਕਰਦੇ, ਸੰਗਤ ਕਿਵੇਂ ਕਰਦੇ, ਇਹ ਤੇ ਅੰਮ੍ਰਿਤ ਰੂਪ ਹੈ ਸੰਸਾਰ। ਸੰਸਾਰ ਵਿਚ ਆਏ ਆ ਤੇ ਮਹਾਰਾਜ ਨੇ ਕਿਰਪਾ ਕੀਤੀ, ਜਨਮ ਸਫਲਾ ਕਰਨ ਦਾ ਇਹ ਸਮਾਂ ਬਖਸ਼ਿਆ ਨਾ, ਪਰ ਕਈਆਂ ਨੇ ਸਾਧ ਸੰਗਤ ਦੀ ਸੰਸਾਰ ਨੂੰ ਉਜਾੜ ਰੂਪ ਹੀ ਬਣਾਇਆ ਹੁੰਦਾ, ਉਹਨਾਂ ਵਾਸਤੇ ਵਸਦਾ ਰਸਦਾ ਸੰਸਾਰ ਵੀ ਉਜਾੜ ਹੀ ਆ, ਕਿਉਂਕਿ ਨਾ ਕੋਈ ਮਨ ਨੂੰ ਸ਼ਾਂਤੀ ਨਾ ਕੋਈ ਆਤਮਕ ਸੁੱਖ, ਇਹ ਆਪੋ ਆਪਣਾ ਸੁਭਾਅ ਹੁੰਦਾ। ਕਈਆਂ ਨੇ ਗੁਰਦੁਆਰੇ ਆਣ ਕੇ ਵੀ ਸਾਧ ਸੰਗਤ ਜੀ ਘਰਾਂ ਦੀਆਂ ਗੱਲਾਂ ਕਰਨੀਆਂ ਹੁੰਦੀਆਂ, ਉਹਨਾਂ ਵਾਸਤੇ ਗੁਰਦੁਆਰਾ ਵੀ ਘਰ ਹੀ ਹੈ, ਪਰ ਕਈਆਂ ਨੇ ਆਪਣਾ ਘਰ ਵੀ ਗੁਰਮੁਖਾਂ ਨੇ ਗੁਰਦੁਆਰੇ ਵਰਗਾ ਹੀ ਬਣਾਇਆ ਹੁੰਦਾ, ਉੱਥੇ ਜਾ ਕੇ ਵੀ ਗੁਰਬਾਣੀ ਦੀ ਕੈਸਟ ਚੱਲੀ ਜਾਣੀ, ਗੁਰੂ ਦੀ ਗੱਲ ਕਰਨੀ, ਪ੍ਰਸ਼ਾਦਾ ਪਕਾਉਣਾ, ਮੂਲ ਮੰਤਰ ਦਾ ਜਾਪ ਕਰਨਾ, ਕੋਈ ਮਹਾਰਾਜ ਦੀ ਕੋਈ ਗੁਰੂ ਸਾਹਿਬ ਜੀ ਦੇ ਜੀਵਨ ਦੀ ਸਾਖੀ ਲਾ ਲੈਣੀ, ਸੁਣ ਲੈਣੀ, ਉਹਨਾਂ ਦਾ ਘਰ ਵੀ ਸਾਧ ਸੰਗਤ ਜੀ ਪਵਿੱਤਰ ਹੈ। ਪਰ ਕਿਸੇ ਦਾ ਘਰ ਵੀ ਗੁਰਦੁਆਰੇ ਵਰਗਾ ਤੇ ਕਿਸੇ ਦੇ ਵਾਸਤੇ ਗੁਰਦੁਆਰਾ ਵੀ ਘਰ ਵਰਗਾ ਹੀ ਆ, ਵੀ ਜਦੋਂ ਘਰ ਦੀਆਂ ਗੱਲਾਂ ਇੱਥੇ ਆਣ ਕੇ ਕਰੀ ਜਾਣੀਆਂ ਫਿਰ ਗੁਰਦੁਆਰਾ ਉਹਦੇ ਲਈ ਕਾਹਦਾ ਰਿਹਾ, ਇੱਥੇ ਤੇ ਗੁਰੂ ਦੀ ਗੱਲ ਸੁਣਨ ਵਾਸਤੇ ਆਪਾਂ ਕਰਨ ਵਾਸਤੇ ਆਉਂਦੇ ਹਾਂ। ਜੇ ਸਾਧ ਸੰਗਤ ਜੀ ਆਪਣੇ ਦੁੱਖ ਫੋਲੀ ਜਾਣੇ ਆ ਤੇ ਘਰ ਦੀਆਂ ਗੱਲਾਂ ਕਰੀ ਜਾਣੀਆਂ, ਫਿਰ ਉਹਦੇ ਵਾਸਤੇ ਸੰਸਾਰ ਉਜਾੜ ਹੀ ਹੈ, ਕਿਤੇ ਵੀ ਅੰਮ੍ਰਿਤ ਵਾਲੀ ਥਾਂ ਨਹੀਂ। ਪਰ ਉਵੇਂ ਕਹਿੰਦੇ ਸੰਸਾਰ ਅੰਮ੍ਰਿਤ ਵਰਗਾ, ਇਹ ਸੋਝੀ ਉਦੋਂ ਹੋਈ ਜਦੋਂ ਗੁਰੂ ਸਾਹਿਬ ਨੇ ਕਿਰਪਾ ਕੀਤੀ। ਅੰਮ੍ਰਿਤ ਬਣ ਸੰਸਾਰ ਸਹਾਈ ਆਪ ਭਏ, ਉਹ ਆਪ ਸਹਾਈ ਹੋਇਆ। ਇਹ ਸੰਸਾਰ ਜਿਹੜਾ ਸਾਧ ਸੰਗਤ ਪਹਿਲਾਂ ਉਜਾੜ ਬੀਆਬਾਣ ਜਾਪਦਾ ਸੀ, ਕੋਈ ਆਪਣਾ ਦਿਸਦਾ ਹੀ ਨਹੀਂ ਸੀ, ਹੁਣ ਸਾਰੇ ਹੀ ਆਪਣੇ ਦਿਸਦੇ ਹਨ।
ਰਾਮ ਨਾਮ ਔਰ ਹਾਰ ਬਿਖ ਕੇ ਦਿਵਸ ਗਏ,
ਪਰ ਇਹ ਕਿਰਪਾ ਉਦੋਂ ਹੋਈ ਜਦੋਂ ਪਰਮੇਸ਼ਰ ਦੇ ਨਾਮ ਦਾ ਹਾਰ ਪਰੋ ਕੇ ਗਲ ਚ ਪਾਇਆ, ਭਾਵ ਗਲੇ ਵਿਚ ਹਰ ਵੇਲੇ ਹੀ ਪਰਮੇਸ਼ਰ ਦਾ ਨਾਮ ਚੱਲਣ ਲੱਗ ਪਿਆ। ਰਾਮ ਨਾਮ ਔਰ ਹਾਰ ਬਿਖ ਕੇ ਦਿਵਸ ਗਏ, ਕਹਿੰਦੇ ਨੇ ਇਹ ਜਿਹੜੇ ਵਿਸ਼ਿਆਂ ਦੇ ਦਿਨ ਸੀ ਉਹ ਹੁਣ ਚਲੇ ਗਏ ਆ। ਇਸ ਗੱਲ ਦੀ ਸੋਝੀ ਆ ਗਈ ਆ ਵੀ ਪਰਮਾਤਮਾ ਦਾ ਨਾਮ ਜਪਣ ਵਾਸਤੇ ਜੀਵਨ ਮਿਲਿਆ, ਇਹ ਵਿਸ਼ੇ ਵਿਕਾਰਾਂ ਵਿਚ ਖਚਿਤ ਹੋਣ ਵਾਸਤੇ ਜੀਵਨ ਨਹੀਂ ਮਿਲਿਆ। ਨਹੀਂ ਤੇ ਬਹੁਤ ਬਹੁਤ ਵੱਡੇ ਵਿਦਵਾਨਾਂ ਦੀ ਵੀ ਕਈ ਵਾਰੀ ਮੱਤ ਮਾਰੀ ਜਾਂਦੀ ਹੈ, ਭਈ ਇਹ ਜੀਵਨ ਕਿਉਂ ਮਿਲਿਆ, ਕੋਈ ਸੋਝੀ ਨਹੀਂ ਆਉਂਦੀ, ਕੋਈ ਐਸਾ ਸੰਸਕਾਰ ਸਾਹਮਣੇ ਆ ਜਾਂਦਾ। ਵਿਦਵਾਨਾਂ ਲਿਖਿਆ ਉਹ ਕਹਿੰਦੇ ਨੇ, ਕੋਈ ਏਕ ਪੰਡਿਤ ਹੋ ਵਿਦਿਆ ਮੰਡਿਤ ਹੋ, ਦੱਸਿਓ ਕਾਲੀ ਨਾਗ ਗਯੋ ਗਨਕਾ ਨਿਵਾਸ ਮੇ, ਕਹਿੰਦੇ ਨੇ ਕਿਨੋ ਮੈਥਨ ਨਿਰਵੇਸ਼ ਹੋਇਓ ਵਿਸ਼ਿਓ ਮੇ ਪ੍ਰਵੇਸ਼, ਰਾਤ ਬੀਤੀ ਸਾਰੀ ਸੁਖ ਕਾਮ ਕੇ ਹੁਲਾਸ ਮੇ, ਕਹਿੰਦੇ ਨੇ ਕਲੋਲ ਭਰ ਭਇਓ ਭੋਰ, ਮੁਸਕਾਈ ਮੁਖ ਮੋਰ, ਬੋਲੀ ਹੈ ਪ੍ਰਾਣ ਪਿਆਰੇ, ਮਿਲੋਗੇ ਅਬ ਕਾ ਸਮੇ। ਤੇ ਅੱਗੇ ਉਹ ਵਿਦਵਾਨ ਜਵਾਬ ਦਿੰਦਾ, ਕਹਿੰਦਾ ਜੇਕਰ ਵੇਦ ਸ਼ਾਸਤਰ ਸਿਮਰਤੀ ਸਭ ਸਾਚੇ ਹੋਏ, ਤੇਰੀ ਮੇਰੀ ਭੇਟ ਹੋਵੇ ਕੁੰਭੀ ਨਰਕਵਾਸ ਮੇ। ਹੈ ਵਿਦਵਾਨ, ਪਤਾ ਸਾਰਾ ਭਈ ਇਹਨਾਂ ਦਾ ਨਤੀਜਾ ਕੀ ਨਿਕਲੇਗਾ, ਪਰ ਕਹਿੰਦੇ ਫਿਰ ਵੀ ਸਾਧ ਸੰਗਤ ਜੀ ਜਿੰਨੀ ਦੇਰ ਇਹ ਪ੍ਰਮਾਤਮਾ ਦੇ ਨਾਮ ਦਾ ਹਲ ਨਹੀਂ ਹਾਰ ਪਰੋ ਕੇ ਗਲ ਚ ਨਹੀਂ ਪਾਇਆ, ਉਨੀ ਦੇਰ ਸਾਧ ਸੰਗਤ ਤੇ ਵਿਸ਼ੇ ਵਿਕਾਰਾਂ ਚ ਜਿਹੜੀ ਤਦਾਕਾਰਤਾ ਬਣੀ ਸੀ ਹਟੀ ਨਹੀਂ। ਇੱਥੇ ਕਹਿੰਦੇ ਭਾਵੇਂ ਵਿਦਵਾਨ ਸੀ, ਕੋਈ ਇੱਕ ਪੰਡਿਤ ਹੋਵੇ ਵਿਦਿਆ ਗੁਣ ਮੰਡਿਤ, ਭਾਵੇਂ ਕਹਿੰਦੇ ਕਿੱਡਾ ਵਿਦਵਾਨ ਹੋਵੇ ਵਿਦਿਆ ਵੀ ਕੋਲ ਬਹੁਤ ਹੋਵੇ, ਜਦੋਂ ਸਾਧ ਸੰਗਤ ਜੀ ਐਸਾ ਸੰਸਕਾਰ ਮੱਥੇ ਦਾ ਪ੍ਰਬਲ ਹੁੰਦਾ ਜ਼ੋਰ ਕਰਦਾ ਤੇ ਕਹਿੰਦੇ ਨੇ ਫਿਰ ਉਹ ਵੀ ਸਾਧ ਸੰਗਤ ਕੁਥਾਵਾਂ ਤੇ ਹੀ ਭਟਕਦਾ ਫਿਰਦਾ, ਫਿਰ ਇਉਂ ਵਿਸ਼ੇ ਵਿਕਾਰਾਂ ਚ ਤਦਾਕਾਰ ਹੋਇਆ ਰਹੇਗਾ। ਫਿਰ ਕਹਿੰਦੇ ਨੇ ਜਦੋਂ ਸਾਰਾ ਜੀਵਨ ਏਦਾਂ ਹੀ ਬਤੀਤ ਕਰ ਦਿੱਤਾ ਤੇ ਅਖੀਰ ਦੀ ਬਾਕੀ ਇੱਕ ਦਿਨ ਉਹਨੇ ਹੀ ਪੁੱਛਿਆ ਵੀ ਹੁਣ ਮੁੜ ਕੇ ਕਦੋਂ ਆਵੇਂਗਾ, ਉਹ ਕਹਿੰਦਾ ਜੇ ਤੇ ਸਾਰੇ ਸ਼ਾਸਤਰ ਸੱਚ ਬੋਲਦੇ ਹੋਏ ਤੇ ਹੁਣ ਤੇਰੀ ਮੇਰੀ ਮੁਲਾਕਾਤ ਨਰਕਾਂ ਚ ਹੀ ਹੋਵੇਗੀ, ਭਾਈ ਇਹਨੂੰ ਉਰੇ ਕੋਈ ਥਾਂ ਨਹੀਂ। ਪਰ ਕਹਿੰਦੇ ਜਦੋਂ ਗੁਰੂ ਨੇ ਕਿਰਪਾ ਕੀਤੀ ਰਾਮ ਨਾਮ ਔਰ ਹਾਰ ਵੇਖ ਕੇ ਦਿਵਸ ਗਏ, ਕਹਿੰਦੇ ਹੁਣ ਸੋਝੀ ਆ ਗਈ ਹੈ, ਉਹ ਵਿਸ਼ਿਆਂ ਦੇ ਦਿਨ ਚਲੇ ਗਏ ਹੈ, ਹੁਣ ਤੇ ਪ੍ਰਮਾਤਮਾ ਦੇ ਨਾਮ ਦਾ ਹਾਰ ਪਰੋ ਕੇ ਗਲ ਚ ਪਾ ਲਿਆ ਸੀ, ਮਹਾਰਾਜ ਨੇ ਐਸੀ ਕਿਰਪਾ ਕਰ ਦਿੱਤੀ ਗਿਆਨ ਬਖਸ਼ ਦਿੱਤਾ ਹੈ।
ਗਾਤ ਭਰਮ ਮੋਹ ਬੇਕਾਰ ਬਿਨ ਸੇ ਜੋਣ ਆਵਣ ਸਭ ਰਹੇ।
ਗਾਤ ਭਰਮ ਕਹਿੰਦੇ ਭਰਮ ਨਾਸ ਹੋ ਗਿਆ, ਮੋਹ ਬਿਕਾਰ ਬਿਨ ਸੇ ਮੋਹ ਵੀ ਚਲੇ ਗਿਆ ਵਿਕਾਰ ਵੀ ਬਿਨਸ ਗਏ, ਜੋਨ ਆਵਣ ਸਭ ਰਹੇ। ਜਦੋਂ ਤੋਂ ਮਹਾਰਾਜ ਦੇ ਨਾਮ ਦਾ ਹਾਰ ਪਰੋ ਕੇ ਗਲ ਚ ਪਾਇਆ ਕਹਿੰਦੇ ਭਰਮ ਨਾਸ ਹੋ ਗਿਆ, ਮੋਹ ਨਾਸ ਹੋ ਗਿਆ, ਵਿਕਾਰ ਨਾਸ ਹੋ ਗਏ, ਤੇ ਜਿਹੜਾ ਵਾਰ ਵਾਰ ਜੋਨੀਆਂ ਵਿੱਚ ਜਨਮ ਲੈਣਾ ਸੀ ਕਈ ਜਨਮ ਭਾਈ ਕੀਟ ਪਤੰਗਾ ਇਹ ਵੀ ਸਾਰਾ ਸਾਡਾ ਰਹਿ ਗਿਆ, ਭਾਵ ਗੁਰੂ ਸਾਹਿਬ ਨੇ ਦੂਰ ਕਰ ਦਿੱਤਾ ਹੈ।
ਆਗਣ ਸਾਗਰ ਭਏ ਸੀਤਲ ਸਾਧ ਅੰਚਲ ਗਹਿ ਰਹੇ।
ਆਗਣ ਸਾਗਰ ਭਏ ਸੀਤਲ ਕਹਿੰਦੇ ਅੱਗ ਦਾ ਸਮੁੰਦਰ ਜਿਹੜਾ ਦਿਸਦਾ ਸੀ ਨਾ ਪਹਿਲਾਂ ਸੰਸਾਰ, ਹੁਣ ਇਹ ਠੰਡਾ ਠਾਰ ਭਾਸਦਾ, ਇਹ ਵੀ ਸੀਤਲ ਹੋ ਗਿਆ, ਮਨ ਸੀਤਲ ਹੋ ਗਿਆ, ਸੰਸਾਰ ਵੀ ਸੀਤਲ ਹੀ ਲੱਗਦਾ। ਪਰ ਇਹ ਕਿਰਪਾ ਹੋਈ ਕਦੋਂ? ਸਾਧ ਅੰਚਲ ਗਹਿ ਰਹੇ, ਜਦੋਂ ਤੋਂ ਕਹਿੰਦੇ ਨੇ ਗੁਰਮੁਖਾਂ ਦਾ ਪੱਲਾ ਫੜਿਆ। ਸਾਧ ਅੰਚਲ, ਅੰਚਲ ਪੱਲੇ ਨੂੰ ਕਹਿੰਦੇ ਆ, ਜਿਨ੍ਹਾਂ ਨੇ ਆਪਣਾ ਮਨ ਸਾਧਿਆ, ਜਿਹੜੇ ਗੁਰੂ ਦਰੋਂ ਬਖਸ਼ੇ ਗਏ ਚੰਗੇ ਜੀਵਨ ਵਾਲੇ, ਜਦੋਂ ਉਹਨਾਂ ਦੀ ਸੰਗਤ ਕੀਤੀ, ਉਹਨਾਂ ਦਾ ਪੱਲਾ ਫੜਿਆ, ਇਹ ਤਪਦਾ ਸੜਦਾ ਬਲਦਾ ਸੰਸਾਰ ਵੀ ਠੰਡਾ ਲੱਗਣ ਲੱਗ ਪਿਆ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵਹ ਦਜ ਹੈ ਨਾਨਕਾ ਤਰੀਏ ਕਰਮੀ ਲੱਗ। ਮਹਾਰਾਜ ਕਹਿੰਦੇ ਨੇ ਉਵੇਂ ਸੰਸਾਰ ਵਿੱਚ ਪ੍ਰਤਾਖੇ ਅੱਗ ਦੀਆਂ ਨਦੀਆਂ ਵਗਦੀਆਂ, ਹੰਸ ਹੇਤ ਲੋਭ ਕੋਪ ਕ੍ਰੋਧ ਦੀ, ਲੋਭ ਦੀ, ਮੋਹ ਦੀ, ਹਿੰਸਾ ਦੀ, ਕਹਿੰਦੇ ਨੇ ਇਹ ਪ੍ਰਤਾਖੀ ਅੱਗ ਦੀਆਂ ਨਦੀਆਂ ਨੇ, ਜਿਹੜਾ ਪਵੇਗਾ ਸਾਧ ਸੰਗਤ ਝੁਲਸਿਆ ਜਾਵੇਗਾ, ਪਰ ਜਿਹਨਾਂ ਉੱਤੇ ਗੁਰੂ ਕਿਰਪਾ ਕਰੇ ਉਹ ਇਸ ਸਾਧ ਸੰਗਤ ਸੰਸਾਰ ਵਿੱਚ ਵਗਦੇ ਇਸ ਅੱਗ ਦੇ ਦਰਿਆ ਤੋਂ ਬਚ ਜਾਂਦਾ। ਅਗਨ ਸਾਗਰ ਭਏ ਸੀਤਲ ਕਹਿੰਦੇ ਨੇ ਉਹਦੇ ਵਾਸਤੇ ਸੰਸਾਰ ਅੱਗ ਦਾ ਸਮੁੰਦਰ ਵੀ ਠੰਡਾ ਹੋ ਜਾਂਦਾ, ਠੰਡ ਦੇਣ ਵਾਲਾ। ਪਰ ਕਦੋਂ? ਸਾਧ ਅੰਚਲ ਗਹਿ ਰਹੇ, ਜਦੋਂ ਗੁਰਮੁਖਾਂ ਦੀ ਸੰਗਤ ਕੀਤੀ ਜੀ।
ਗੋਵਿੰਦ ਗੋਪਾਲ ਦਇਆਲ ਸਮਰਥ ਬੋਲ ਸਾਧੂ ਹਰ ਜੈ ਜੈ।
ਉਹ ਜਿਹੜਾ ਗੋਵਿੰਦ ਗੋਪਾਲ ਦਇਆਲ ਸਮਰਥ, ਇਹ ਪਰਮੇਸ਼ਰ ਦੇ ਗੁਣ ਨੇ। ਗੋਵਿੰਦ ਕਹਿੰਦੇ ਨੇ ਜਿਹੜਾ ਧਰਤੀ ਦੀ ਪਾਲਣਾ ਕਰਨ ਵਾਲਾ, ਗੋਪਾਲ ਵੀ ਸਾਧ ਸੰਗਤ ਕਹਿੰਦੇ ਨੇ ਸ੍ਰਿਸ਼ਟੀ ਦੇ ਜੀਵਾਂ ਦੀ ਪਾਲਣਾ ਕਰਨ ਵਾਲੇ ਨੂੰ, ਗੋ ਇੰਦਰੀਆਂ ਦੁਆਰੇ ਵਿੰਦ ਜਿਹੜਾ ਜਾਣਿਆ ਜਾ ਸਕਦਾ, ਦਇਆਲ ਦਇਆ ਦਾ ਘਰ ਹੈ, ਸਮਰਥ ਸਰਬ ਕਲਾ ਜੋ ਸਮਰੱਥ ਹੈ, ਬੋਲ ਸਾਧੂ ਹਰ ਜਾਇ ਜਾਏ। ਕਹਿੰਦੇ ਸਾਰੇ ਸਾਧੂ, ਸਭ ਮਹਾਤਮਾ, ਸਭ ਗੁਰਮੁਖ ਐਸੇ ਸਰਬ ਕਲਾ ਸਮਰੱਥ ਪਰਮਾਤਮਾ ਦੀ ਜੈ ਜੈਕਾਰ ਹੀ ਕਰਦੇ ਹਨ।
ਨਾਨਕ ਨਾਮ ਤੇ ਆਏ ਪੂਰਨ ਸਾਧ ਸੰਗ ਪਾਏ ਪਰਮ ਗਤੇ।
ਨਾਨਕ ਨਾਮ ਤੇ ਆਏ ਕਹਿੰਦੇ ਜਿਸ ਵੇਲੇ ਅਸੀਂ ਨਾਮ ਤੇ ਆਇਆ, ਪੂਰਨ ਸਾਧ ਸੰਗ, ਜਦੋਂ ਉਹ ਪਰਿਪੂਰਨ ਪਰਮਾਤਮਾ ਦਾ ਨਾਮ ਤੇ ਆਇਆ ਨਾ ਸਾਧ ਸੰਗਤ ਵਿੱਚ ਬੈਠ ਕੇ, ਪਾਈ ਪਰਮ ਗਤੇ, ਉਸ ਵੇਲੇ ਸਾਨੂੰ ਪਰਮ ਗਤੀ ਦੀ ਪ੍ਰਾਪਤੀ ਹੋਈ ਹੈ।
ਜੈ ਦੇਖੋ ਤੈ ਸੰਗ ਏਕੋ ਰਵ ਰਹਿਆ।
ਹੁਣ ਕੀ ਕਿਰਪਾ ਹੋਈ? ਕਹਿੰਦੇ ਜਿਸ ਪਾਸੇ ਵੀ ਦੇਖਦੇ ਪਰਮਾਤਮਾ ਅੰਗ ਸੰਗ ਹੀ ਦਿਸਦਾ, ਕਦੇ ਦੂਰ ਭਾਸਿਆ ਹੀ ਨਹੀਂ, ਏਕੋ ਰਵ ਰਹਿਆ, ਸਭ ਥਾਵਾਂ ਤੇ ਇੱਕ ਪਰਿਪੂਰਨ ਪਰਮਾਤਮਾ ਵਸਿਆ ਹੋਇਆ, ਰਮਿਆ ਹੋਇਆ ਅਨੁਭਵ ਹੋ ਗਿਆ ਸਾਨੂੰ।
ਘਾਟ ਘਾਟ ਵਾਪ ਗਰਲੈ ਕਿਨੈ ਲਹਿਆ।
ਕਹਿੰਦੇ ਉਹ ਪਰਮਾਤਮਾ ਹਰੇਕ ਦੇ ਹਿਰਦੇ ਦਾ ਵਾਸੀ ਹੈ, ਘਾਟ ਘਾਟ ਵਾਸੀ ਆਪ, ਆਪ ਪਰਮਾਤਮਾ ਸਾਰਿਆਂ ਦੇ ਹਿਰਦੇ ਚ, ਘਾਟ ਹਿਰਦੇ ਨੂੰ ਕਹਿੰਦੇ ਆ, ਸਭ ਥਾਵਾਂ ਤੇ ਆਪ ਹੀ ਵਸਦਾ। ਵਿਰਲੈ ਕਿਨੈ ਲਹਿਆ, ਪਰ ਕਹਿੰਦੇ ਕਿਸੇ ਵਿਰਲੇ ਵਿਰਲੇ ਨੇ ਇਸ ਗੱਲ ਨੂੰ ਜਾਣਿਆ ਭਾਈ ਮੇਰੇ ਹਿਰਦੇ ਚ ਵੀ ਪਰਮਾਤਮਾ ਤੇ ਮੈਂ ਉਹਦਾ ਅਨੁਭਵ ਕਰਨਾ, ਉਹਨੂੰ ਅਨੁਭਵ ਕਿਵੇਂ? ਜਿਵੇਂ ਭਾਈ ਵੀਰ ਸਿੰਘ ਜੀ ਕੋਲੇ ਸਾਧ ਸੰਗਤ ਜੀ ਕੋਈ ਫਕੀਰ ਮੁਸਲਮਾਨ ਆਇਆ ਤੇ ਉਹਨੇ ਆਖਿਆ, ਭਾਈ ਵੀਰ ਸਿੰਘ ਦੇ ਪ੍ਰਭਾਵ ਪਾਉਣ ਵਾਸਤੇ ਸਾਧ ਸੰਗਤ ਉਹਨੇ ਕਈ ਤਰ੍ਹਾਂ ਦੇ ਬਚਨ ਕੀਤੇ, ਇੱਕ ਦਿਨ, ਦੋ ਦਿਨ, ਤਿੰਨ ਦਿਨ, ਚਾਰ ਦਿਨ, ਪੰਜ ਦਿਨ, ਛੇ ਦਿਨ ਉਹ ਆਉਂਦਾ ਰਿਹਾ, ਅਖੀਰ ਸੱਤਵੇਂ ਦਿਨ ਇਕੱਲਾ ਹੀ ਆਇਆ। ਪਹਿਲਾਂ ਤਾਂ ਚੇਲੇ ਬਾਲ ਕੇ ਨਾਲ ਆਉਂਦੇ ਸੀ ਮੁਰੀਦ ਸਾਰੇ ਉਹਦੇ, ਇੱਕ ਦਿਨ ਇਕੱਲਾ ਹੀ ਆਇਆ ਤੇ ਭਾਈ ਵੀਰ ਸਿੰਘ ਜੀ ਨੂੰ ਕਹਿਣ ਲੱਗਾ ਵੀ ਮੈਂ ਰੋਜ਼ ਆਉਂਦਾ, ਰੋਜ਼ ਗੱਲਾਂ ਬਾਤਾਂ ਕਰਦਾ, ਤੁਹਾਨੂੰ ਇੰਨਾ ਉਪਦੇਸ਼ ਦਿੰਦਾ, ਵੀ ਤੁਸੀਂ ਕਿਉਂ ਨੀ ਜਵਾਬ ਦਿੰਦੇ ਕੋਈ ਅੱਗੋਂ? ਭਾਈ ਵੀਰ ਸਿੰਘ ਕਹਿਣ ਲੱਗੇ ਵੀ ਅੱਜ ਮੈਂ ਹੀ ਜਵਾਬ ਦੇਵਾਂਗਾ, ਕੋਈ ਨਹੀਂ, ਅੱਜ ਤੁਸੀਂ ਨਹੀਂ ਬੋਲਣਾ, ਅੱਜ ਮੈਂ ਬੋਲਣਾ। ਉਹ ਕਹਿੰਦੇ ਬੋਲੋ। ਭਾਈ ਵੀਰ ਸਿੰਘ ਨੇ ਆਖਿਆ ਵੀ ਤੁਸੀਂ ਕੀ ਕਹਿੰਦੇ ਰਹਿੰਦੇ ਜੇ ਰੋਜ਼ ਲੋਕਾਂ ਨੂੰ? ਉਹ ਕਹਿੰਦੇ ਮੈਨੂੰ ਰੋਜ਼ ਦੀ ਤੂੰ ਗੱਲ ਛੱਡ, ਜਿਹੜਾ ਮੈਂ ਰਾਤੀ 3 ਘੰਟੇ ਤਕਰੀਰ ਕੀਤੀ ਨਾ ਮਸੀਤ ਵਿੱਚ, ਲੋਕ ਆਹ ਸ਼ਸ਼ਕਾਰ ਉੱਠੇ, ਇੰਨੀ ਕਮਾਲ ਦੀ, ਕਿਤੇ ਤੁਸੀਂ ਵੀ ਹੁੰਦੇ ਤੁਹਾਨੂੰ ਪਤਾ ਲੱਗਦਾ। ਭਾਈ ਵੀਰ ਸਿੰਘ ਕਹਿੰਦੇ ਵੀ ਮੈਨੂੰ ਉਵੇਂ ਹੀ ਪਤਾ ਕੀ ਆਖਿਆ ਤੁਸੀਂ ਇਹਨਾਂ 3 ਘੰਟਿਆਂ ਵਿੱਚ। ਇਹੀ ਆਖਿਆ ਨਾ ਭਾਈ ਖੁਦਾ ਜਿਹੜਾ ਉਹਨੂੰ ਪ੍ਰਾਪਤ ਕਰਨਾ ਬਹੁਤ ਔਖਾ, ਉਹ ਮਿਲ ਨਹੀਂ ਸਕਦਾ, ਉਹ 7ਵੇਂ ਅਸਮਾਨ ਤੇ ਰਹਿੰਦਾ। ਕਹਿੰਦੇ ਹਾਂ ਇਹੋ ਗੱਲ ਆਖੀ ਹੈ। ਡਾਕਟਰ ਸਾਹਿਬ ਕਹਿਣ ਲੱਗੇ ਵੀ ਫਿਰ ਲੋਕਾਂ ਦਾ ਸਮਾਂ ਹੀ ਬਰਬਾਦ ਕੀਤਾ, 3 ਘੰਟੇ ਆਪਣਾ ਸਮਾਂ ਵੀ ਖਰਾਬ ਕੀਤਾ ਜੇ ਲੋਕਾਂ ਦਾ ਵੀ ਖਰਾਬ ਕੀਤਾ। ਉਹ ਕਹਿੰਦੇ ਕਿਉਂ? ਕਹਿੰਦੇ ਫਿਰ ਤੁਸੀਂ ਲੋਕਾਂ ਨੂੰ ਇਹੀ ਆਖਿਆ ਨਾ ਵੀ ਖੁਦਾ ਤੇ ਮਿਲ ਨਹੀਂ ਸਕਦਾ, ਉਹਦੀ ਪ੍ਰਾਪਤੀ ਬੜੀ ਕਠਿਨ ਹੈ, ਤੇ ਫਿਰ ਕੀ ਸਵਾਰ ਆ ਲੋਕਾਂ ਦਾ? ਲੋਕਾਂ ਦਾ ਕੀ ਸਵਾਰ ਆ? ਜਦੋਂ ਪਤਾ ਲੱਗ ਗਿਆ ਵੀ ਪ੍ਰਮਾਤਮਾ ਮਿਲ ਹੀ ਨਹੀਂ ਸਕਦਾ, ਫਿਰ ਦੱਸੋ ਕੀ ਕਿਸੇ ਨੂੰ ਲਾਭ ਮਿਲਿਆ? ਤੇ ਉਹ ਕਹਿੰਦੇ ਨਹੀਂ ਮਿਲ ਸਕਦਾ, ਪ੍ਰਮਾਤਮਾ ਕੋਈ ਜੇਬ 'ਚ ਥੋੜੋ ਪਾਇਆ ਜਿਹੜਾ ਫੜ ਕੇ ਕਿਸੇ ਨੂੰ ਫੜਾ ਦੇਣਾ। ਜੇ ਨਹੀਂ ਮਿਲ ਸਕਦਾ ਤੇ ਮੈਂ ਉਹ ਆਖਿਆ ਨਹੀਂ ਮਿਲ ਸਕਦਾ। ਭਾਈ ਵੀਰ ਸਿੰਘ ਨੇ ਆਖਿਆ ਨਹੀਂ ਮਿਲ ਸਕਦਾ, ਬਿਲਕੁਲ ਮਿਲ ਸਕਦਾ, ਹਰ ਬੰਦੇ ਨੂੰ ਮਿਲ ਸਕਦਾ ਔਰ ਬਹੁਤ ਛੇਤੀ ਮਿਲ ਸਕਦਾ, ਪਰ ਕੋਈ ਕੋਸ਼ਿਸ਼ ਨਹੀਂ ਕਰਦਾ, ਲੋਕ ਯਤਨ ਨਹੀਂ ਕਰਦੇ, ਬਾਕੀ ਤੇ ਸਾਰਾ ਉੱਦਮ ਕਰਦੇ ਉਹਨੂੰ ਮਿਲਦਾ, ਤੇ ਕੋਈ ਉੱਦਮ ਹੀ ਨਹੀਂ ਕਰਦਾ। ਜਿਹੜਾ ਉੱਦਮ ਕਰਦਾ ਉਹਨੂੰ ਬਿਲਕੁਲ ਮਿਲ ਪੈਂਦਾ, ਬਹੁਤ ਸੌਖਾ ਮਿਲ ਪੈਂਦਾ। ਤੇ ਉਹ ਕਹਿਣ ਲੱਗਾ ਵੀ ਦੱਸੋ ਫਿਰ ਕਿਵੇਂ ਮਿਲ ਪੈਂਦਾ, ਇੰਨਾ ਸੌਖਾ ਕਿੱਥੇ ਮਿਲ ਪੈਂਦਾ, ਮੈਨੂੰ ਤਾਂ ਅਜੇ ਤੱਕ ਨਹੀਂ ਮਿਲਿਆ, ਨਾ ਮੈਂ ਕਿਸੇ ਨੂੰ ਮਿਲਦਾ ਵੇਖਿਆ ਹੀ ਹੈ। ਤੇ ਉਹ ਭਾਈ ਵੀਰ ਸਿੰਘ ਜੀ ਨੇ ਇੱਕ ਪ੍ਰਮਾਣ ਦਿੱਤਾ, ਕਹਿੰਦੇ ਵੇਖੋ ਪ੍ਰਮਾਤਮਾ ਨੇ ਜਿਹੜੀ ਚੀਜ਼ ਬੰਦੇ ਵਾਸਤੇ ਬਹੁਤ ਜ਼ਰੂਰੀ ਹੈ ਉਹਦਾ ਮਿਲਣਾ ਬਹੁਤ ਸੌਖਾ ਬਣਾਇਆ, ਜਿਸ ਚੀਜ਼ ਬਿਨਾਂ ਬੰਦੇ ਦਾ ਸਰ ਹੀ ਨਹੀਂ ਸਕਦਾ ਉਹ ਬਹੁਤ ਸੌਖੀ ਮਿਲਦੀ ਆ। ਕਹਿੰਦੇ ਜੀ ਕਿਵੇਂ? ਭਾਈ ਸਾਹਿਬ ਕਹਿਣ ਲੱਗੇ ਵੀ ਵੇਖੋ ਬੰਦੇ ਨੂੰ ਖੰਡ ਚਾਹੀਦੀ ਹੁੰਦੀ, ਘਿਓ ਚਾਹੀਦਾ ਹੁੰਦਾ, ਹੋਰ ਕਈ ਲੋੜ ਵਾਲੀਆਂ ਚੀਜ਼ਾਂ ਚਾਹੀਦੀਆਂ, ਪ੍ਰਮਾਤਮਾ ਨੇ ਬਣਾਈਆਂ ਨਾ, ਮਿਲਦੀਆਂ ਨਾ ਬੰਦੇ ਨੂੰ ਸਾਰੀਆਂ, ਪਰ ਥੋੜੀਆਂ ਜਿਹੀਆਂ ਔਖੀਆਂ ਮਿਲਦੀਆਂ। ਇਹਨਾਂ ਚੀਜ਼ਾਂ ਨਾਲੋਂ ਪ੍ਰਸ਼ਾਦਾ ਬੰਦੇ ਨੂੰ ਬਹੁਤਾ ਚਾਹੀਦਾ, ਅਜੇ ਖੰਡ ਤੇ ਘਿਓ ਬਿਨਾਂ ਸਰ ਸਕਦਾ ਪਰ ਪ੍ਰਸ਼ਾਦੇ ਬਿਨਾਂ ਨਹੀਂ ਬੰਦੇ ਦਾ ਗੁਜ਼ਾਰਾ, ਇਹਨਾਂ ਚੀਜ਼ਾਂ ਨਾਲੋਂ ਪ੍ਰਸ਼ਾਦਾ ਥੋੜਾ ਜਿਹਾ ਸੌਖਾ ਮਿਲਦਾ, ਪਰ ਪ੍ਰਸ਼ਾਦੇ ਨਾਲੋਂ ਵੀ ਵੱਧ ਲੋੜ ਪਾਣੀ ਦੀ ਹੈ। ਪ੍ਰਸ਼ਾਦੇ ਬਿਨਾਂ ਤਾਂ ਅਜੇ ਬੰਦਾ ਸ਼ਾਇਦ 8 ਦਿਨ ਕੱਢ ਜਾਵੇ, ਪਰ ਪਾਣੀ ਬਿਨਾਂ ਨਹੀਂ, ਪ੍ਰਾਣੀ ਬਿਨਾਂ ਤਾਂ ਪ੍ਰਾਣ ਹੀ ਖੁਸ਼ਕ ਹੋ ਜਾਂਦੇ ਪਾਣੀ ਤੋਂ ਬਗੈਰ ਬੰਦੇ ਦੇ। ਗਰਮੀਆਂ ਦੀ ਰੁੱਤ ਹੈ ਪਾਣੀ ਨਹੀਂ ਮਿਲਿਆ, ਕਹਿੰਦੇ ਜ਼ਬਾਨ ਮਰ ਜਾਏਗਾ। ਪਾਣੀ ਪ੍ਰਸ਼ਾਦੇ ਨਾਲੋਂ ਵੀ ਸੌਖਾ ਮਿਲਦਾ, ਪ੍ਰਸ਼ਾਦੇ ਲਈ ਤੇ ਕੁਝ ਤਰੱਦਦ ਕਰਨਾ ਪੈਂਦਾ, ਕੁਝ ਮਿਹਨਤ, ਕੁਝ ਖਰਚਾ, ਪਾਣੀ ਵਾਸਤੇ ਕੋਈ ਖਰਚਾ ਵੀ ਨਹੀਂ ਕਰਨਾ ਪੈਂਦਾ, ਪਾਣੀ ਇਹਨੂੰ ਵੀ ਸੌਖਾ ਬਣਾਤਾ ਰੱਬ ਨੇ ਮਿਲਣਾ ਬੰਦੇ ਵਾਸਤੇ, ਪਰ ਪਾਣੀ ਬਿਨਾਂ ਵੀ ਅਜੇ ਸਰ ਸਕਦਾ, ਹਵਾ ਬਿਨਾਂ ਤਾਂ ਬਿਲਕੁਲ ਹੀ ਨਹੀਂ ਸਰਦਾ ਨਾ ਬੰਦੇ ਦਾ। ਜੇ ਸਵਾਸ ਹੀ ਨਾ ਆਇਆ ਤੇ ਫਿਰ ਪਾਣੀ ਤੇ ਪ੍ਰਸ਼ਾਦਾ ਚਾਹੀਦਾ ਕਿਹਨੂੰ ਹੈ? ਕਿਸੇ ਨੂੰ ਵੀ ਨਹੀਂ। ਇਸ ਕਰਕੇ ਸਵਾਸ ਜਿਹੜੇ ਹੈ ਉਹ ਬਿਲਕੁਲ ਹੀ ਮੁਫ਼ਤ ਤੇ ਸੌਖਾ ਹੀ ਕਰ ਦਿੱਤੇ ਰੱਬ ਨੇ, ਪ੍ਰਸ਼ਾਦੇ ਨਾਲੋਂ ਪਾਣੀ ਸੌਖਾ ਕੀਤਾ, ਪਾਣੀ ਨਾਲੋਂ ਹਵਾ ਬਿਲਕੁਲ ਸੌਖੀ ਕਰ ਦਿੱਤੀ ਹੈ, ਹਵਾ ਲਈ ਬਿਲਕੁਲ ਹੀ ਕੋਈ ਪੈਸਾ ਨਹੀਂ ਖਰਚਣਾ ਪੈਂਦਾ, ਰੱਬ ਨੇ ਫ੍ਰੀ ਦੇ ਦਿੱਤੀ, ਦਿੱਤੀ ਵੀ ਸੌਖੀ ਬਿਲਕੁਲ। ਤੇ ਕਹਿੰਦੇ ਨੇ ਜੇ ਬੰਦੇ ਨੂੰ ਸਵਾਸ ਵੀ ਆਉਂਦੇ ਹੋਣ, ਪਰ ਪਾਣੀ ਵੀ ਮਿਲਦਾ ਹੋਵੇ, ਪ੍ਰਸ਼ਾਦਾ ਵੀ ਕੋਲ ਹੋਵੇ, ਖੰਡ ਘਿਓ ਸਾਰੇ ਪਦਾਰਥ ਸਾਰੀਆਂ ਸਮੱਗਰੀਆਂ ਕੋਲ ਨੇ, ਪਰ ਜੇ ਅੰਦਰ ਪ੍ਰਮਾਤਮਾ ਦੀ ਜੋਤ ਨਾ ਹੋਵੇ ਤੇ ਉਹਦੇ ਲਈ ਹਵਾ ਸਵਾਸ ਕੋਈ ਅਰਥ ਨਹੀਂ ਰੱਖਦੇ। ਹਵਾ ਵੀ ਤਾਂ ਸਵਾਸ ਆਉਣ ਦਾ ਵੀ ਤਾਂ ਹੀ ਮੁੱਲ ਹੈ ਜੇ ਅੰਦਰ ਪ੍ਰਮਾਤਮਾ ਦੀ ਕਲਾ, ਜੇ ਉਹਦੀ ਜੋਤ ਹੈ, ਜੇ ਉਹਦੀ ਜੋਤ ਹੀ ਨਹੀਂ, ਜੇ ਉਹਦੀ ਕਲਾ ਹੀ ਨਾ ਅੰਦਰ ਰਹੀ। ਜਬ ਆਪਣੀ ਜੋਤ ਖਿੱਚਿਆ ਤੂੰ ਸਵਾਮੀ ਤਬ ਕੋਈ ਕਰੋ ਦਿਖਾ ਵਖਿਆ ਨਾ। ਕਹਿੰਦੇ ਜਦੋਂ ਉਹਨੇ ਆਪਣੇ ਸੱਤਾ ਹੀ ਆਪਣੀ ਅੰਦਰੋਂ ਖਿੱਚ ਲਈ ਤੇ ਉਦੋਂ ਬਾਅਦ ਤੇ ਬੰਦਾ ਜਿਉਂਦਾ ਰਹਿ ਹੀ ਨਹੀਂ ਸਕਦਾ, ਭਾਵੇਂ ਹਵਾ ਵੀ ਇਸੇ ਤਰ੍ਹਾਂ ਹੀ ਆ, ਪਾਣੀ ਵੀ ਕੋਲ ਹੋਵੇ, ਪ੍ਰਸ਼ਾਦੇ ਵੀ ਕੋਲ ਹੋਣ। ਪ੍ਰਮਾਤਮਾ ਦੀ ਜੋਤ ਅੰਦਰ ਹੁੰਦੀ ਹੈ, ਹਰ ਇਹ ਸਰੀਰ ਆ ਮੇਰੇ, ਹਰ ਤੋਂ ਮੈਂ ਜੋਤ ਰੱਖੀ ਤਾਂ ਤੂੰ ਜੱਗ ਮੈਂ ਆਇਆ। ਮਹਾਰਾਜ ਕਹਿੰਦੇ ਸੰਸਾਰ ਤੇ ਤਾਂ ਆਇਆ ਤੇ ਤੁਰਿਆ ਫਿਰਦਾ ਵੀ ਰੱਬ ਨੇ ਤੇਰੇ ਅੰਦਰ ਜੋਤ ਆਪਣੀ ਟਿਕਾਈ ਹੈ, ਜਦੋਂ ਉਹਨੇ ਜੋਤ ਖਿੱਚ ਲਈ ਉਦੋਂ ਬਾਅਦ ਤੂੰ ਮੁਰਦਾ, ਮਿੱਟੀ ਦੀ ਢੇਰੀ, ਕੁਝ ਨਹੀਂ ਹੈ। ਇਸ ਕਰਕੇ ਪ੍ਰਮਾਤਮਾ ਦੀ ਜੋਤ ਹਵਾ ਨਾਲੋਂ ਵੀ ਵੱਧ ਜ਼ਰੂਰੀ ਹੈ ਬੰਦੇ ਵਾਸਤੇ, ਉਹ ਹੈ ਤੇ ਬੰਦਾ ਜਿਉਂਦਾ ਨਹੀਂ ਤੇ ਮੁਰਦਾ। ਤੇ ਜੇ ਰੱਬ ਦੀ ਜੋਤ ਜਿਹੜੀ ਹੈ ਇਹ ਹਵਾ ਨਾਲੋਂ ਵੀ ਵੱਧ ਜ਼ਰੂਰਤ ਹੈ, ਤੇ ਫਿਰ ਇਹਦਾ ਮਤਲਬ ਵੀ ਉਹਦੇ ਨਾਲੋਂ ਵੀ ਸੌਖੀ ਮਿਲਣੀ ਬਣਾਈ ਹੋਵੇਗੀ, ਕਿਉਂਕਿ ਰੱਬ ਨੇ ਜੋ ਚੀਜ਼ ਬੰਦੇ ਨੂੰ ਵੱਧ ਚਾਹੀਦੀ ਉਹ ਬਹੁਤੀ ਸੌਖੀ ਬਣਾ ਦਿੱਤੀ ਹੈ। ਪ੍ਰਮਾਤਮਾ ਬਿਨਾਂ ਨਹੀਂ ਸਰਦਾ, ਇਹਦਾ ਮਤਲਬ ਉਹ ਇਦੋਂ ਵੀ ਸੌਖਾ, ਹਵਾ ਨਾਲੋਂ ਵੀ ਸੌਖਾ ਮਿਲਣਾ ਚਾਹੀਦਾ, ਤੇ ਬਿਲਕੁਲ ਮਿਲਦਾ। ਤੇ ਉਹਨੇ ਪੁੱਛਿਆ ਭਾਈ ਕਿਵੇਂ, ਦੱਸੋ ਫਿਰ ਕਿਵੇਂ ਮਿਲਦਾ? ਭਾਈ ਵੀਰ ਸਿੰਘ ਨੇ ਆਖਿਆ ਉਹਨੂੰ ਚੇਤੇ ਕਰਨਾ ਪੈਂਦਾ, ਚੇਤੇ ਕੀਤਿਆਂ ਮਿਲਦਾ, ਕੋਈ ਹੋਰ ਔਖਾ ਤਰੱਦਦ ਨਹੀਂ ਕਰਨਾ, ਸਿਰਫ ਉਹਨੂੰ ਚੇਤੇ ਕਰਨਾ, ਉਹਦਾ ਸਿਮਰਨ ਕਰਨਾ, ਬਿਲਕੁਲ ਮਿਲ ਪਵੇਗਾ। ਸਿਮਰਨ ਨਾ ਚੇਤੇ ਦਾ, ਉਹਨੂੰ ਚੇਤੇ ਰੱਖਣਾ ਪੈਂਦਾ। ਉਹ ਕਹਿੰਦਾ ਚੇਤੇ ਰੱਖਣ ਚ ਇੰਨੀ ਸ਼ਕਤੀ ਨਹੀਂ ਆਇਆ ਵੀ ਰੱਬ ਹੀ ਮਿਲ ਪਵੇ, ਖੁਦਾ ਹੀ ਮਿਲ ਪਵੇ, ਚੇਤੇ ਨਾਲ ਕੀ ਫਰਕ ਪੈਂਦਾ, ਇਹ ਏਡਾ ਸੌਖਾ ਨਹੀਂ ਵੀ ਸਿਰਫ ਚੇਤੇ ਕੀਤਿਆਂ ਹੀ ਮਿਲ ਪਵੇ। ਭਾਈ ਵੀਰ ਸਿੰਘ ਜੀ ਕਹਿੰਦੇ ਨਹੀਂ ਮਿਲਦਾ, ਔਰ ਚੇਤੇ ਕੀਤਿਆਂ ਹੀ ਮਿਲਦਾ, ਸਿਰਫ ਇੱਕੋ ਹੀ ਤਰੀਕਾ ਵੀ ਉਹਨੂੰ ਚੇਤੇ ਕਰੋ ਤੇ ਮਿਲ ਪਵੇਗਾ। ਤੇ ਚੇਤੇ ਕਰਨ ਤੇ ਖਰਚਾ ਕੋਈ ਨੀ ਆਉਣਾ, ਪੈਸਾ ਕੋਈ ਨੀ ਲੱਗਣਾ, ਐਨਰਜੀ ਕੋਈ ਨੀ ਵੇਸਟ ਹੋਣੀ, ਕੋਈ ਫੀਸ ਨੀ ਦੇਣੀ ਪੈਣੀ, ਸਿਰਫ ਚੇਤੇ ਕਰਨਾ ਤੇ ਰੱਬ ਮਿਲ ਪੈਣਾ। ਉਹ ਕਹਿੰਦਾ ਮੈਂ ਨੀ ਮੰਨਦਾ ਭਾਈ ਚੇਤੇ ਕੀਤਿਆਂ ਹੀ ਮਿਲ ਪਵੇ, ਇਸ ਚੇਤੇ ਦਾ ਇੰਨਾ ਮੁੱਲ ਹੈ। ਭਾਈ ਸਾਹਿਬ ਕਹਿੰਦੇ ਇਸ ਚੇਤੇ ਦਾ ਇੰਨਾ ਹੀ ਮੁੱਲ ਹੈ, ਦੱਸਦੇ ਤੈਨੂੰ ਕਿਵੇਂ, ਇੱਕ ਪ੍ਰਮਾਣ ਦਿੱਤਾ। ਕਹਿੰਦੇ ਨੇ ਮੈਂ ਆਪਣੇ ਘਰ ਵਿੱਚ ਹਾਂ, 10,000 ਰੁਪਇਆ ਮੇਰੇ ਕੋਲੇ ਮੇਰਾ ਹੀ ਪਿਆ, ਆਪਣੇ ਘਰ ਵਿੱਚ ਮੈਂ ਕਿਤੇ ਰੱਖ ਬੈਠਾ ਪਰ ਮੈਨੂੰ ਚੇਤਾ ਭੁੱਲ ਗਿਆ। ਉਹਨੇ ਜਦੋਂ ਕਹਿੰਦੇ ਕੋਈ 10,000 ਰੁਪਇਆ ਲੈਣ ਵਾਸਤੇ ਆ ਗਿਆ ਮੇਰੀ ਗੱਲ ਸੁਣ ਕੇ, ਭਾਈ ਚਲੋ ਉੱਥੋਂ ਜ਼ਰੂਰ ਮਿਲ ਪੈਣਗੇ। ਕਹਿੰਦੇ ਨੇ ਪੈਸੇ ਮੇਰੇ ਕੋਲ ਹੈ, ਮੇਰੇ ਹੀ ਨੇ, ਰੱਖੇ ਵੀ ਆਪਣੇ ਘਰ ਹੈ, ਪਰ ਮੈਨੂੰ ਭੁੱਲ ਗਿਆ ਚੇਤਾ। ਹੁਣ ਉਸ ਬੰਦੇ ਨੇ ਆਣ ਕੇ 10,000 ਰੁਪਇਆ ਮੰਗਿਆ, ਮੈਨੂੰ ਚੇਤਾ ਕੋਈ ਨੀ, ਮੈਂ ਨਾ ਕਰ ਦਿੱਤੀ। ਤੇ ਬੰਦਾ ਮਨ ਚ ਕਹਿੰਦਾ ਵੀ ਲੋਕ ਉਹੀ ਵਡਿਆਈ ਕਰੀ ਜਾਂਦੇ, ਇਹ ਕਾਹਦਾ ਸ਼ਾਹੂਕਾਰ ਹੈ, ਇਹ ਤੇ ਕੰਗਾਲ ਬੰਦਾ, ਨੰਗ, 10,000 ਰੁਪਇਆ ਤਾਂ ਇਹਦੇ ਕੋਲੋਂ ਨਿਕਲਿਆ ਨੀ। ਕਹਿੰਦੇ ਹੈ ਮੇਰੇ ਕੋਲ ਸੀ ਪਰ ਚੇਤਾ ਭੁੱਲ ਜਾਣ ਕਰਕੇ ਮੈਨੂੰ ਕੰਗਾਲ ਤੇ ਦਿਵਾਲੀਆ ਕਿਹਾ ਲੋਕਾਂ ਨੇ। ਪਰ ਜੇ ਕਿਤੇ ਉਸ ਬੰਦੇ ਦੇ ਆਉਣ ਤੋਂ 5 ਮਿੰਟ ਪਹਿਲਾਂ ਮੈਨੂੰ ਚੇਤਾ ਆ ਜਾਂਦਾ, ਤੇ ਸਿਰਫ ਚੇਤਾ ਆਉਣ ਨਾਲ ਹੀ ਵੀ ਮੇਰਾ 10,000 ਰੁਪਇਆ ਫਲਾਣੇ ਥਾਂ ਤੇ ਮੈਂ ਰੱਖਿਆ ਉਹਨੂੰ ਦੇ ਦਿੰਦਾ ਤੇ ਮੈਂ ਸ਼ਾਹੂਕਾਰ ਹਾਂ, ਚੇਤਾ ਭੁੱਲ ਗਿਆ ਤੇ ਮੈਂ ਕੰਗਾਲ ਹਾਂ। ਕਹਿੰਦੇ ਚੇਤੇ ਕਰਕੇ ਹੀ ਹੈ, ਜੇ ਰੱਬ ਦਾ ਚੇਤਾ ਭੁੱਲ ਗਿਆ ਤੇ ਬੰਦਾ ਕੰਗਾਲ ਹੈ, ਚੇਤੇ ਕਰੇ ਤੇ ਸ਼ਾਹੂਕਾਰ ਹੀ ਹੈ, ਚੇਤੇ ਕੀਤੇ ਤੇ ਸਾਰੀ ਪ੍ਰਾਪਤੀ ਹੈ, ਚੇਤੇ ਕੀਤੇ ਤੇ ਮਿਲ ਪੈਂਦਾ। ਤੇ ਕਹਿੰਦੇ ਨੇ ਭਾਈ ਸਾਹਿਬ ਦੇ ਉੱਠ ਕੇ ਸਾਧ ਸੰਗਤ ਜੀ, ਉਹਨੇ ਮੇਰਠ ਤੋਂ ਆਇਆ ਸੀ, ਉਹਨੇ ਫੜ ਕੇ ਤੇ ਚਰਨ ਉੱਠ ਕੇ ਚਰਨ ਫੜ ਲਏ। ਕਹਿੰਦੇ ਇਹ ਗੱਲ ਤੇ ਮੇਰਾ ਮੁਰਸ਼ਿਦ ਵੀ ਕਹਿੰਦਾ ਸੀ ਪਰ ਉਦੋਂ ਮੇਰੇ ਮੰਨਣ ਚ ਨਹੀਂ ਆਈ, ਮੈਂ ਮੰਨਦਾ ਨਹੀਂ ਸਾ ਵੀ ਚੇਤੇ ਕੀਤਿਆਂ ਰੱਬ ਮਿਲ ਪੈਂਦਾ। ਭਾਈ ਵੀਰ ਸਿੰਘ ਜੀ ਨੇ ਆਖਿਆ ਅਸਲ ਵਿੱਚ ਮੁਰਸ਼ਿਦ ਤੇ ਮਰੀਦ ਨੂੰ ਕਿਸੇ ਉੱਚੇ ਜੀਵਨ ਵਾਲਾ ਤੇ ਉੱਚੇ ਮਰਾਤਬੇ ਵਾਲਾ ਬਣਾਉਣਾ ਚਾਹੁੰਦਾ, ਪਰ ਚੇਲਾ ਹੀ ਛੇਤੀ ਕਾਲਾ ਪੈ ਜਾਂਦਾ ਵੀ ਇਹ ਮੈਨੂੰ ਦਿੰਦਾ ਕੁਝ ਨਹੀਂ, ਇਸ ਕਰਕੇ ਜਦੋਂ ਬਹੁਤੀ ਛੇਤੀ ਕਰਦਾ ਉਹਦੀ ਗੱਲ ਮੰਨਦਾ ਨਹੀਂ ਤੇ ਫਿਰ ਪ੍ਰਾਪਤੀ ਕਿੱਥੋਂ ਹੋਣੀ ਹੈ। ਕਹਿੰਦੇ ਪ੍ਰਾਪਤੀ ਦਾ ਤੇ ਇੱਕੋ ਹੀ ਸਾਧਨ ਹੈ ਵੀ ਉਹਨੂੰ ਚੇਤੇ ਕਰੋ, ਤੇ ਬਹੁਤ ਸੌਖਾ ਸਾਧਨ ਹੈ, ਬਿਲਕੁਲ ਸੌਖਾ, ਭਾਈ ਉਹਨੂੰ ਚੇਤੇ ਰੱਖੋ, ਉਹ ਕੋਲ ਹੀ ਹੈ, ਕਿਤੇ ਗਿਆ ਹੀ ਨਹੀਂ, ਬਿਲਕੁਲ ਸਹਾਇਤਾ ਕਰਦਾ, ਅੰਗ ਸੰਗ ਹੀ ਹੈ, ਚੇਤੇ ਕੀਤੇ ਹੀ ਉਹਦੀ ਸਾਰੀ ਪ੍ਰਾਪਤੀ ਹੈ। ਸੋ ਕਹਿੰਦੇ ਨੇ ਘਾਟ ਘਾਟ ਵਾਸੀ ਆਪ ਵਿਰਲੇ ਕਿਨੇ ਲਹਿਆ, ਉਹ ਪਰਮਾਤਮਾ ਹਰੇਕ ਦੇ ਹਿਰਦੇ ਚ ਹੈ, ਪਰ ਕਿਸੇ ਵਿਰਲੇ ਨੂੰ ਇਸ ਗੱਲ ਦਾ ਪਤਾ ਹੈ ਭਾਈ ਉਹਨੂੰ ਚੇਤੇ ਕਰਕੇ ਮੈਂ ਆਪਣੇ ਹਿਰਦੇ ਚ ਅਨੁਭਵ ਕਰ ਲੈਣਾ, ਉਹ ਚੇਤੇ ਰੱਖਿਆ ਹੀ ਮਿਲ ਪਵੇਗਾ, ਸਿਰਫ ਉਹਨੂੰ ਚੇਤੇ ਹੀ ਰੱਖਣਾ, ਚੇਤੇ ਕੀਤਿਆਂ ਕਹਿੰਦੇ ਉਹਦੀ ਪ੍ਰਾਪਤੀ, ਪਰ ਕਿਸੇ ਵਿਰਲੇ ਨੇ ਇਸ ਗੱਲ ਤੇ ਯਕੀਨ ਕੀਤਾ। ਹੈ ਤਾਂ ਸਾਰਿਆਂ ਦੇ ਅੰਦਰ ਹੈ ਪਰ ਕਹਿੰਦੇ ਅਨੁਭਵ ਇਸੇ ਕਰਕੇ ਨਹੀਂ, ਲੋਕ ਚੇਤੇ ਨਹੀਂ ਰੱਖਦੇ, ਕੋਈ ਚੇਤੇ ਨਹੀਂ ਕਰਦਾ। ਕਿਸੇ ਵਿਰਲੇ ਨੂੰ ਮਹਾਰਾਜ ਨੇ ਅਸੀਂ ਸੋਝੀ ਬਖਸ਼ੀ ਹੈ ਜੀ।
ਜਲ ਥਲ ਮਹੀ ਅਲ ਪੂਰ ਪੂਰਨ ਕੀਟ ਹਸਤ ਸਮਾਨਿਆ,
ਕਹਿੰਦੇ ਨੇ ਉਹ ਜਲਾਂ ਵਿੱਚ ਹੈ, ਥਲਾਂ ਵਿੱਚ ਹੈ, ਧਰਤੀ ਤੇ ਹੈ, ਆਕਾਸ਼ ਵਿੱਚ ਹੈ, ਪਰਿਪੂਰਨ ਹੈ ਸਭ ਥਾਵਾਂ ਤੇ, ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰਿਆਂ ਵਿੱਚ ਉਸੇ ਦੀ ਜੋਤ ਹੈ, ਇੱਕ ਲਮਾਟੀ ਕੁੰਜਰ ਚੀਟੀ ਭਾਂਜਨ ਹੈ ਬਹੁਨਾਨਾ ਰੇ। ਕਹਿੰਦੇ ਨੇ ਉਹ ਸਾਰਿਆਂ ਵਿੱਚ ਇੱਕੋ ਮਿੱਟੀ ਤੋਂ ਹੀ ਉਹਨੇ ਸਾਰੇ ਸਰੀਰ ਬਣਾਏ ਆ, ਇੱਕੋ ਮਿੱਟੀ ਤੋਂ ਹੀ ਕੀਟ ਹਸਤ ਸਮਾਨੇ ਆ, ਕੀੜੀ ਤੋਂ ਲੈ ਕੇ ਹਸਤੀ ਤੱਕ ਹਾਥੀ ਤੱਕ ਸਾਰਿਆਂ ਵਿੱਚ ਉਹ ਆਪ ਹੀ ਸਮਾਇਆ ਹੋਇਆ ਹੈ।
ਆਦਿ ਅੰਤੇ ਮੱਧ ਸੋਏ ਗੁਰ ਪ੍ਰਸਾਦੀ ਜਾਣਿਆ,
ਕਹਿੰਦੇ ਨੇ ਤਿੰਨਾਂ ਸਮਿਆਂ ਵਿੱਚ ਗੁਰੂ ਦੀ ਕਿਰਪਾ ਨਾਲ ਉਸ ਪਰਮਾਤਮਾ ਨੂੰ ਜਾਣ ਲਈਦਾ, ਤੇ ਕਿਰਪਾ ਤੋਂ ਬਿਨਾਂ ਉਹਦਾ ਕੋਈ ਪਤਾ ਨਹੀਂ ਲੱਗਦਾ। ਕਿਰਪਾ ਤੋਂ ਬਿਨਾਂ ਤੇ ਵਰਤਮਾਨ ਸਮੇਂ ਚ ਨਹੀਂ ਸਾਧ ਸੰਗਤ ਉਹਦਾ ਕੋਈ ਅਨੁਭਵ ਹੁੰਦਾ, ਜੇ ਗੁਰੂ ਦੀ ਕਿਰਪਾ ਨਹੀਂ ਤੇ ਹੁਣ ਐਸ ਚੱਲ ਰਹੇ ਸਮੇਂ ਵਿੱਚ ਵੀ ਸਾਨੂੰ ਰੱਬ ਚੇਤੇ ਨਾ ਆਵੇਗਾ। ਲੰਘ ਚੁੱਕੇ ਦੀ ਤੇ ਆਪਾਂ ਗੱਲ ਕੀ ਕਰਨੀ, ਆਉਣ ਵਾਲੇ ਦਾ ਤਾਂ ਭਲਾ ਗਿਆਨ ਹੀ ਕੀ ਹੈ। ਪਰ ਜੇ ਮਹਾਰਾਜ ਕਿਰਪਾ ਕਰਨ, ਆਦ ਅੰਤੇ ਮੱਧ ਸੋਈ, ਤਿੰਨਾਂ ਸਮਿਆਂ ਚ ਉਹੀ ਪ੍ਰਮਾਤਮਾ ਗੁਰਪ੍ਰਸਾਦੀ ਜਾਣੇ ਆ। ਪਰ ਕਹਿੰਦੀ ਇਸ ਗੱਲ ਦੀ ਸੋਝੀ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ, ਮਹਾਰਾਜ ਦੀ ਕਿਰਪਾ ਜਿਹਨਾਂ ਤੇ ਹੋ ਜਾਵੇ, ਤਿੰਨਾਂ ਸਮਿਆਂ ਵਿੱਚ ਵਰਤਦਾ ਉਹ ਪ੍ਰਮਾਤਮਾ ਉਹਨਾਂ ਨੂੰ ਦੇ ਸਕਦਾ ਹੈ ਜੀ। ਕਹੂੰ ਫੂਲ ਰਾਜਾ ਹੋਵੇ ਬੈਠਾ, ਸਤਿਗੁਰੂ ਦੀ ਕਿਰਪਾ ਨਾਲ ਪਤਾ ਲੱਗ ਜਾਂਦਾ ਹੈ।
ਬ੍ਰਹਮ ਪਸਰਿਆ ਬ੍ਰਹਮ ਲੀਲਾ ਗੋਬਿੰਦ ਗੁਣ ਨਿਧ ਜਨ ਕਹਿਆ,
ਇਹ ਸੰਸਾਰ ਸਾਧ ਸੰਗਤ ਜੀ ਪ੍ਰਮਾਤਮਾ ਦੀ ਲੀਲਾ ਰਚੀ ਹੋਈ। ਬ੍ਰਹਮ ਪਸਰਿਆ ਬ੍ਰਹਮ ਲੀਲਾ ਆਪਣੀ ਰਚੀ, ਇਸ ਲੀਲਾ ਵਿੱਚ ਉਹ ਪ੍ਰਮਾਤਮਾ ਆਪ ਵਸਿਆ ਹੋਇਆ। ਬ੍ਰਹਮ ਪਸਰਿਆ ਸਭ ਪਾਸੇ ਪਸਾਰਾ ਉਸੇ ਦਾ ਹੀ ਹੈ। ਗੋਬਿੰਦ ਗੁਣ ਨਿਧ ਜਨ ਕਹਿਆ, ਜਿਹਨਾਂ ਨੇ ਉਹਦਾ ਸੇਵਕ ਬਣ ਕੇ ਉਹਦੇ ਗੁਣਾਂ ਦਾ ਕਥਨ ਕੀਤਾ, ਉਹਨਾਂ ਨੇ ਸਾਧ ਸੰਗਤ ਜੀ ਗੁਣਾਂ ਦੇ ਖਜ਼ਾਨੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੈ।
ਸਿਮਰ ਸਵਾਮੀ ਅੰਤਰ ਜਾਮੀ ਹਰ ਏਕ ਨਾਨਕ ਰਵ ਰਹਿਆ,
ਕਹਿੰਦੇ ਉਹ ਹਰੀ ਇੱਕ ਅਕਾਲ ਪੁਰਖ ਵਾਹਿਗੁਰੂ ਸਾਰੇ ਪਾਸੇ ਰਮਿਆ ਹੋਇਆ ਹੈ, ਤੇ ਤੂੰ ਉਹਦਾ ਸਿਮਰਨ ਕਰ। ਸਿਮਰ ਸਵਾਮੀ ਅੰਤਰ ਜਾਮੀ, ਉਹ ਅੰਤਰ ਜਾਮੀ ਹੈ, ਤੂੰ ਸਿਮਰਨ ਕਰੇਗਾ ਉਹਨੂੰ ਸਾਰਾ ਪਤਾ ਹੈ। ਸਿਮਰਨ ਕਰਨ ਕਰਕੇ ਹੀ ਉਸ ਦੀ ਪ੍ਰਾਪਤੀ ਹੈ, ਜਿਹੜਾ ਸਾਰੇ ਪਾਸੇ ਵਸਿਆ ਉਸਦਾ ਸਿਮਰਨ ਕਰਿਆ ਕਰ। ਤੂੰ
ਦੇ ਨਰੈਣ ਸੁਹਾਵੜੇ ਆਏ ਸਿਮਰਤ ਨਾਮ ਹਰੇ।
ਕਹਿੰਦੇ ਨੇ ਹੁਣ ਤੇ ਸਾਰੇ ਦਿਨ ਰਾਤਾਂ ਸਾਡੇ ਲਈ ਬਹੁਤ ਹੀ ਸੁਹਾਵੜੇ ਸੋਭਨੀਕ ਸੋਹਣੇ ਬਣ ਗਏ ਆ। ਕਿਉਂ ਬਣ ਗਏ? ਕਹਿੰਦੇ ਸਿਮਰਤ ਨਾਮ ਹਰੇ, ਹੁਣ ਨਾਮ ਜਪਣ ਲੱਗ ਪਏ ਆ। ਦਿਨ ਵੀ ਬੜਾ ਆਨੰਦ ਵਾਲਾ ਹੈ, ਰਾਤ ਵੀ ਬੜੀ ਆਨੰਦ ਵਾਲੀ, ਦਿਨ ਰਹਿਣ ਸੁਹਾਵੜੀ ਆਈ, ਹੁਣ ਤੇ ਦਿਨੇ ਰਾਤ ਇੱਕ ਆਨੰਦ ਹੀ ਬਣਿਆ ਰਹਿੰਦਾ, ਸੁਖ ਹੀ ਬਣਿਆ। ਸਾਰੇ ਦਿਨ ਰਾਤਾਂ ਸਾਡੇ ਲਈ ਹੁਣ ਸੋਭਨੀਕ ਹੋ ਗਏ ਹਨ। ਸਿਮਰਤ ਨਾਮ ਹਰੇ, ਜਦੋਂ ਤੋਂ ਅਸੀਂ ਹਰੀ ਦਾ ਨਾਮ ਸਿਮਰਨਾ ਸ਼ੁਰੂ ਕੀਤਾ ਹੈ।
ਚਰਨ ਕਮਲ ਸੰਗ ਪ੍ਰੀਤ ਕਲਮਲ ਪਾਪ ਟਰੇ।
ਜਿਹੜੇ ਮਹਾਰਾਜ ਦੇ ਨਾਮ ਰੂਪੀ ਚਰਨਾਂ ਨਾਲ ਸਾਧ ਸੰਗਤ ਜੀ ਪ੍ਰੀਤ ਕਰਦੇ ਆ, ਚਰਨ ਕਮਲ ਸੰਗ ਪ੍ਰੀਤ, ਕਮਲ ਵਰਗੇ ਮਹਾਰਾਜ ਦੇ ਜਿਹੜੇ ਚਰਨ ਨੇ ਨਾ ਨਾਮ ਰੂਪ, ਜਿਨ੍ਹਾਂ ਦੀ ਪ੍ਰੀਤੀ ਉਸ ਸਾਧ ਸੰਗਤ ਮਹਾਰਾਜ ਦੇ ਚਰਨਾਂ ਨਾਲ, ਕਲਮਲ ਪਾਪ ਟਰੇ, ਉਹਨਾਂ ਦੇ ਸਾਰੇ ਪਾਪ ਸਾਧ ਸੰਗਤ ਜੀ ਉਹਨਾਂ ਦੇ ਮਨ ਦੀ ਮੈਲ ਸਾਰੀ ਮਹਾਰਾਜ ਦੂਰ ਕਰ ਦਿੰਦੇ, ਜਿਹੜੇ ਪ੍ਰੀਤੀ ਕਰਦੇ ਆ। ਚਰਨ ਕਮਲ ਸੰਗ ਪ੍ਰੀਤ, ਕਿਉਂਕਿ ਪ੍ਰੀਤ ਸਾਧ ਸੰਗਤ ਜਿਹੜੀ, ਜਿਹੜਾ ਮਹਾਰਾਜ ਦੇ ਚਰਨਾਂ ਨਾਲ ਪ੍ਰੇਮ ਕਰਨਾ ਨਾ, ਪ੍ਰੇਮ ਹੀ ਅਸਲ ਵਿੱਚ ਸਾਰੀ ਪ੍ਰਾਪਤੀ ਕਰਵਾ ਦਿੰਦਾ। ਪ੍ਰੇਮ ਹੀ ਪੈਦਾ ਮਨ ਚ ਹੋਵੇਗਾ ਤੇ ਬੰਦਾ ਸਿਮਰਨ ਕਰ ਸਕਦਾ, ਪ੍ਰੇਮ ਪੈਦਾ ਹੋਵੇਗਾ ਤੇ ਸੇਵਾ ਕਰ ਸਕਦਾ, ਪ੍ਰੇਮ ਪੈਦਾ ਹੋਵੇਗਾ ਸੰਗਤ ਕਰੇਗਾ। ਸਾਰੀ ਗੱਲ ਪ੍ਰੇਮ ਤੋਂ ਹੀ ਚੱਲਣੀ ਆ। ਜੇ ਮਹਾਰਾਜ ਦੇ ਚਰਨਾਂ ਦਾ ਮਨ ਚ ਪ੍ਰੇਮ ਹੋਵੇ ਤੇ, ਜਿਵੇਂ ਸਤਵੇਂ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ, ਇੱਕ ਵਾਰੀ ਇੱਕ ਮਾਤਾ ਤਾਬੋ ਸੀ, ਉਹਦਾ ਨਾਮ ਉਹਨੇ ਚੇਤੇ ਕੀਤਾ, ਬੜੇ ਪ੍ਰੇਮ ਨਾਲ ਪ੍ਰਸ਼ਾਦਾ ਤਿਆਰ ਕੀਤਾ ਤੇ ਕਹਿੰਦੀ ਮਹਾਰਾਜ ਮੈਂ ਆਪਣਾ ਜੀਵਨ ਸਫਲਾ ਜਾਣਾ ਜੇ ਕਿਤੇ ਤੁਸੀਂ ਪ੍ਰਸ਼ਾਦਾ ਆਣ ਕੇ ਮੇਰਾ ਛਕ ਲਓ। ਮਾਤਾ ਬਿਰਧ ਸੀ। ਮਹਾਰਾਜ ਸਤਵੇਂ ਪਾਤਸ਼ਾਹ ਜੀ ਸਾਧ ਸੰਗਤ ਸ਼ਿਕਾਰ ਵਾਸਤੇ ਨਿਕਲੇ, ਅੱਗੇ ਹੀ ਅੱਗੇ ਚਲੇ ਜਾਣ। ਸਿੱਖਾਂ ਨੇ ਸੋਚਿਆ ਪਤਾ ਨੀ ਕਿੱਥੇ ਤੇ ਜਾ ਕੇ ਮਹਾਰਾਜ ਨੇ ਰੁਕਣਾ, ਵੀ ਕਿੱਥੇ ਸ਼ਿਕਾਰ ਲੱਭਦੇ ਆ, ਭਾਲਦੇ ਆ, ਜਾਂ ਸ਼ਿਕਾਰ ਦੇ ਪਿੱਛੇ ਕੀ ਕਰਨ ਨੂੰ ਤੁਰੇ ਜਾਂਦੇ ਆ। ਇੰਨਾ ਮਹਾਰਾਜ ਤੁਰੇ ਗਏ, ਸਿੱਖ ਵੀ ਪਿੱਛੇ ਗਏ ਤੇ ਸਾਧ ਸੰਗਤ ਜੀ ਚਲੇ ਗਏ ਉੱਥੇ ਜਿੱਥੇ ਮਾਤਾ ਤਾਬੋ ਰਹਿੰਦੀ ਸੀ। ਜਾ ਉਹਦੇ ਦਰਵਾਜੇ ਅੱਗੇ ਘੋੜਾ ਡੱਕਿਆ ਤੇ ਆਵਾਜ਼ ਮਾਰੀ, ਆਖਿਆ ਮਾਤਾ ਜੀ। ਮਾਤਾ ਬਾਹਰ ਆਈ, ਮਹਾਰਾਜ ਨੂੰ ਮੱਥਾ ਟੇਕਿਆ, ਆਖਿਆ ਪ੍ਰਸ਼ਾਦਾ ਛਕਾਓ, ਭੁੱਖ ਬਹੁਤ ਲੱਗੀ ਹੈ। ਮਾਤਾ ਨੇ ਸਾਧ ਸੰਗਤ ਨੂੰ ਉਸੇ ਤਰ੍ਹਾਂ ਪ੍ਰਸ਼ਾਦਾ ਲਿਆਂਦਾ, ਮਹਾਰਾਜ ਦੇ ਚਰਨਾਂ ਤੇ ਸਿਰ ਰੱਖਿਆ। ਬਹੁਤ ਆਪਣੇ ਧਨ ਭਾਗ ਜਾਣੇ ਮਹਾਰਾਜ, ਮੈਂ ਤੇ ਚੇਤੇ ਕੀਤਾ ਸੀ ਵੀ ਪ੍ਰਸ਼ਾਦਾ ਤੁਸੀਂ ਛਕੋ, ਕਿਤੇ ਮੇਰਾ ਜਨਮ ਸਫਲਾ ਹੋ ਜੇ, ਤੁਸੀਂ ਆ ਗਏ। ਆਖਿਆ ਹਾਂ ਮਾਂ, ਤੇਰੇ ਪਿਆਰ ਕਰਕੇ ਆ ਗਏ ਆ। ਘੋੜੇ ਤੇ ਚੜਿਆ ਚੜਾਦਿਆਂ ਹੀ ਮਹਾਰਾਜ ਨੇ ਪ੍ਰਸ਼ਾਦਾ ਛਕ ਲਿਆ। ਹੁਣ ਸਿੱਖਾਂ ਵਿਚਾਰ ਕੀਤੀ ਵੀ ਮਹਾਰਾਜ ਨੂੰ ਸ਼ਿਕਾਰ ਤੇ ਆਇਆ, ਭੁੱਖ ਲੱਗ ਜਾਂਦੀ ਤੇ ਆਪਾਂ ਕਦੀ ਲਿਆਂਦਾ ਹੀ ਨਹੀਂ ਨਾਲ ਪ੍ਰਸ਼ਾਦਾ। ਮਾਤਾ ਕੋਲੋਂ ਮੰਗ ਕੇ ਪ੍ਰਸ਼ਾਦਾ ਮਹਾਰਾਜ ਨੂੰ ਛਕਣਾ ਪਿਆ। ਅਗਲੇ ਦਿਨ ਸਾਧ ਸੰਗਤ ਜੀ ਪ੍ਰਸ਼ਾਦਾ ਉਹਨਾਂ ਨੇ ਤਿਆਰ ਕਰਕੇ ਨਾਲ ਲੈ ਆਂਦਾ ਸਿੱਖਾਂ ਨੇ। ਜਦੋਂ ਮਹਾਰਾਜ ਗਏ ਜੰਗਲ ਵਿੱਚ ਸ਼ਿਕਾਰ ਤੇ, ਜਦੋਂ ਦੁਪਹਿਰਾ ਜਾ ਹੋਇਆ ਤੇ ਸਾਧ ਸੰਗਤ ਜੀ ਉਹਨਾਂ ਨੇ ਆਖਿਆ ਮਹਾਰਾਜ ਪ੍ਰਸ਼ਾਦਾ ਛਕ ਲਓ। ਸਤਿਗੁਰਾਂ ਆਖਿਆ ਪ੍ਰਸ਼ਾਦਾ ਇਹ ਬੇਵਕਤਾ ਤੇ ਬੇਮਰਿਆਦਾ ਦਾ ਪ੍ਰਸ਼ਾਦਾ, ਇੱਥੇ ਕਿਹੜਾ ਪਈ ਜੰਗਲ ਚ ਛਕਣਾ? ਤੁਹਾਨੂੰ ਪਤਾ ਪ੍ਰਸ਼ਾਦਾ ਤੇ ਆਪਾਂ ਉੱਥੇ ਹੀ ਛਕਦੇ ਹਾਂ, ਸੰਗਤ ਦੇ ਨਾਲ ਛਕਦੇ ਹਾਂ। ਆਖਿਆ ਮਹਾਰਾਜ ਤੁਸੀਂ ਕੱਲ ਛਕਿਆ ਸੀ ਨਾ, ਅਸੀਂ ਸੋਚਿਆ ਤੁਹਾਨੂੰ ਭੁੱਖ ਲੱਗ ਜਾਂਦੀ ਹੈ, ਅੱਜ ਇਸ ਕਰਕੇ ਤਿਆਰ ਕਰਕੇ ਲਿਆਂਦਾ, ਕੱਲ ਤੁਸੀਂ ਆਪ ਮੰਗ ਕੇ ਖਾਧਾ ਉੱਥੋਂ, ਅੱਜ ਤੁਸੀਂ ਕਹਿੰਦੇ ਜੇ ਬੇਵਕਤਾ ਤੇ ਬੇਮਰਿਆਦਾ ਦਾ, ਇੱਥੇ ਕਿੱਦਾਂ ਛਕ ਲਵਾਂਗੇ? ਮਹਾਰਾਜ ਨੇ ਆਖਿਆ ਉਹ ਪ੍ਰੀਤ ਦੀ ਰੀਤੀ ਸੀ ਜਿਹੜੀ ਅਸੀਂ ਨਿਭਾਈ ਹੈ, ਉਹਨੇ ਪ੍ਰਸ਼ਾਦਾ ਤਿਆਰ ਕਰਕੇ ਬਹੁਤ ਪਿਆਰ ਨਾਲ ਚੇਤੇ ਕੀਤਾ ਸੀ, ਇਸ ਕਰਕੇ ਅਸੀਂ ਛਕਿਆ, ਸਾਨੂੰ ਭੁੱਖ ਕੋਈ ਨਹੀਂ ਸੀ। ਉਵੇਂ ਉਹਦੇ ਪਿਆਰ ਨੇ ਭੁੱਖ ਲਾ ਦਿੱਤੀ ਸੀ, ਉਹ ਪ੍ਰੀਤ ਦੀ ਰੀਤੀ ਕਰਕੇ। ਚਰਨ ਕਮਲ ਸੰਗ ਪ੍ਰੀਤ ਕਲਮਲ ਪਾਪ ਟਰੇ। ਕਹਿੰਦੇ ਚਰਨਾਂ ਕਮਲਾਂ ਨਾਲ ਜਿਨ੍ਹਾਂ ਦੀ ਪ੍ਰੀਤੀ ਹੈ, ਲਿਖਿਆ ਵਿਦਵਾਨਾਂ ਨੇ, ਉਹ ਕਹਿੰਦੇ ਨੇ ਪ੍ਰੇਮ ਪ੍ਰਤੀਤ ਮੋਕੋ ਅਤ ਪਿਆਰੀ। ਕਹਿੰਦੇ ਮਹਾਰਾਜ ਨੇ ਆਖਿਆ ਵੀ ਸਾਨੂੰ ਤੇ ਪ੍ਰੇਮ ਦੀ ਜਿਹੜੀ ਰੀਤੀ ਇਹ ਪਿਆਰੀ ਲੱਗਦੀ ਹੈ, ਬਾਕੀ ਕੋਈ ਨੀ। ਬਾਕੀ ਮਹਾਰਾਜ ਮਰਿਆਦਾ ਪੁਰਸ਼ੋਤਮ ਹੈ, ਇਹ ਨੀ ਵੀ ਘੋੜੇ ਤੇ ਚੜਿਆ ਪ੍ਰਸ਼ਾਦਾ ਛਕ ਲੈਣਾ, ਜਿੱਥੋਂ ਮਿਲਿਆ ਜਿੱਥੇ ਮਰਜ਼ੀ ਖਾ ਲਿਆ। ਮਹਾਰਾਜ ਕਹਿੰਦੇ ਬੇਵਕਤਾ ਨਹੀਂ ਤੇ ਬੇਮਰਿਆਦਾ ਦਾ ਨਹੀਂ, ਉਹ ਕੱਲ ਤੇ ਪ੍ਰੇਮ ਕਰਕੇ ਛਕ ਲਿਆ ਸੀ। ਪ੍ਰੇਮ ਪ੍ਰਤੀਤ ਮੋਕੋ ਅਤ ਪਿਆਰੀ, ਪ੍ਰੀਤ ਰੀਤ ਕੀ ਕਿਰਿਆ ਨਿਆਰੀ। ਮਹਾਰਾਜ ਕਹਿੰਦੇ ਜਿਹੜੀ ਪ੍ਰੀਤ ਦੀ ਰੀਤੀ ਉਹਦੀ ਨਿਆਰੀ ਕਿਰਿਆ ਹੁੰਦੀ ਹੈ, ਉੱਥੇ ਨੀ ਕੁਝ ਵੇਖਿਆ ਜਾਂਦਾ, ਪ੍ਰੇਮ ਕਰਨ ਕਰਕੇ। ਉਹਦੇ ਕਰਕੇ ਕਹਿੰਦੇ ਅਸੀਂ ਕੱਲ ਛਕ ਲਿਆ ਸੀ। ਜਿਸ ਪ੍ਰੇਮ ਹੋਏ ਸੋ ਮਹਿਮਾ ਜਾਣੈ, ਪ੍ਰੇਮ ਸਵਾਦ ਪ੍ਰੀਤਮ ਮਨ ਮਾਨੈ। ਕਹਿੰਦੇ ਜਿਸ ਨੂੰ ਪ੍ਰੇਮ ਹੋਵੇ ਨਾ, ਪ੍ਰੇਮ ਉਹਨੂੰ ਪਤਾ ਹੁੰਦਾ ਪ੍ਰੇਮ ਦੀ ਮਹਿਮਾ ਦਾ। ਮਾਤਾ ਦੇ ਹਿਰਦੇ ਚ ਪਿਆਰ ਸੀ, ਪ੍ਰੀਤ ਸੀ, ਪ੍ਰੇਮ ਸੀ, ਇਸ ਕਰਕੇ ਅਸੀਂ ਕੱਲ ਮੰਗ ਕੇ ਪ੍ਰਸ਼ਾਦਾ ਛਕ ਲਿਆ ਸੀ। ਉਵੇਂ ਇਹ ਰੋਜ਼ ਕੋਈ ਪ੍ਰਸ਼ਾਦਾ ਅਸੀਂ ਸ਼ਿਕਾਰ ਖੇਡਣ ਆਇਆ ਨੇ ਨੀ ਛਕਣਾ, ਕੋਈ ਮਰਿਆਦਾ ਰੱਖੀ ਦੀ ਇਹਦੀ। ਇਸ ਕਰਕੇ ਚਰਨ ਕਮਲ ਸੰਗ ਪ੍ਰੀਤ ਕਲਮਲ ਪਾਪ ਟਰੇ। ਕਹਿੰਦੇ ਜਿਨ੍ਹਾਂ ਨੇ ਏਦਾਂ ਦੀ ਪ੍ਰੀਤੀ ਕੀਤੀ ਨਾ ਮਹਾਰਾਜ ਦੇ ਚਰਨਾਂ ਨਾਲ, ਉਹਦੇ ਸਾਰੇ ਪਾਪ ਮਹਾਰਾਜ ਜੀ ਨੇ ਕਿਰਪਾ ਕਰਕੇ ਦੂਰ ਕਰ ਦਿੱਤੇ ਹਨ।
ਦੁੱਖ ਭੁੱਖ ਦਰਿਦਰ ਨਾਠੇ ਪ੍ਰਗਟ ਮਗ ਦਿਖਾਇਆ।
ਕਹਿੰਦੇ ਪ੍ਰਮਾਤਮਾ ਦੀ ਪ੍ਰਾਪਤੀ ਦਾ ਜਦੋਂ ਰਸਤਾ ਪ੍ਰਗਟ ਹੀ ਵਿਖਾਲ ਦਿੱਤਾ ਨਾ ਗੁਰੂ ਸਾਹਿਬ ਨੇ, ਦੁੱਖ ਭੁੱਖ ਦਰਿਦਰ ਨਾਠੇ, ਕਹਿੰਦੇ ਫਿਰ ਉਸ ਰਸਤੇ ਤੇ ਚੱਲਿਆ, ਦੁੱਖ ਚਲੇ ਗਏ, ਭੁੱਖ ਚਲੀ, ਕਿਉਂਕਿ ਦੁੱਖ ਸਾਧ ਸੰਗਤ ਜੀ ਭੁੱਖ ਦਾ ਵੀ ਬਹੁਤ ਵੱਡਾ, ਕਹਿੰਦੇ ਭੁੱਖ ਦਾ ਦੁੱਖ ਚਲਿਆ ਗਿਆ, ਦਰਿੱਦਰ ਚਲਿਆ ਗਿਆ, ਗਰੀਬੀ ਚਲੇ ਗਈ, ਸਭ ਦੁੱਖ ਜਿਹੜੇ ਸਨ ਉਸ ਵੇਲੇ ਚਲੇ ਗਏ ਜਦੋਂ ਮਹਾਰਾਜ ਨੇ ਪ੍ਰਮਾਤਮਾ ਦੀ ਪ੍ਰਾਪਤੀ ਦਾ ਰਸਤਾ ਪ੍ਰਗਟ ਕਰ ਦਿੱਤਾ।
ਮਿਲ ਸਾਧ ਸੰਗੇ ਨਾਮ ਰੰਗੇ ਮਨ ਲੋੜੀਂਦਾ ਪਾਇਆ।
ਕਹਿੰਦੇ ਸਾਧ ਸੰਗਤ ਨਾਲ ਮਿਲ ਕੇ ਆਪਣੇ ਮਨ ਨੂੰ ਰੰਗ ਚਾੜ ਪ੍ਰੇਮ ਦਾ, ਤੇ ਤੇਰਾ ਮਨ ਜਿਸ ਪ੍ਰਮਾਤਮਾ ਨੂੰ ਲੋੜਦਾ ਨਾ ਉਹਦੀ ਤੈਨੂੰ ਪ੍ਰਾਪਤੀ ਹੋ ਜਾਵੇਗੀ। ਜਦੋਂ ਸਤ ਸੰਗਤ ਵਿੱਚ ਬੈਠ ਕੇ ਮਨ ਨੂੰ ਪ੍ਰੇਮ ਰੰਗ ਵਿੱਚ ਰੰਗੇਗਾ ਤਾਂ
ਹਾਰ ਦੇਖ ਦਰਸ਼ਨ ਇਸ਼ ਪੁੰਨੇ ਕੁੱਲ ਸੰਭੂਹਾ ਸਭ ਤਰੇ।
ਕਹਿੰਦੇ ਜਿਹੜੀ ਮਨ ਦੀ ਇੱਛਾ ਸੀ ਨਾ ਪ੍ਰਮਾਤਮਾ ਦੇ ਦਰਸ਼ਨ ਕਰਨ ਦੀ, ਹੁਣ ਉਹਨੇ ਦਰਸ਼ਨ ਦੇ ਦਿੱਤੇ ਆ। ਉਹਦੇ ਦਰਸ਼ਨ ਹੋਏ ਤੇ ਕੁੱਲ ਸੰਭੂਹਾ ਸਭ ਤਰੇ, ਸਾਰੀ ਕੁੱਲ ਸਭ ਸੰਗੀ ਸਾਥੀ ਮਹਾਰਾਜ ਨੇ ਕਿਰਪਾ ਕਰਕੇ ਤਾਰ ਦਿੱਤੇ ਹਨ, ਸਾਰੇ ਹੀ ਤਰ ਗਏ ਹਨ। ਜਦੋਂ ਮਨ ਦੀ ਇੱਛਾ ਹੀ ਦਰਸ਼ਨਾਂ ਵਾਲੀ ਪੂਰੀ ਹੋ ਗਈ ਤਾਂ
ਬੇਨਸ ਰਹਿਣ ਆਨੰਦ ਅਨ ਦਿਨ ਸਿਮਰੰਤ ਨਾਨਕ ਹਰ ਹਰੇ।
ਬੇਨਸ ਰਹਿਣ ਆਨੰਦ ਅਨ ਦਿਨ, ਦਿਨੇ ਰਾਤ ਕਹਿੰਦੇ ਹੁਣ ਤੇ ਆਨੰਦ ਹੀ ਬਣਿਆ ਰਹਿੰਦਾ। ਸਿਮਰੰਤ ਨਾਨਕ ਹਰ ਹਰੇ, ਪਰ ਆਨੰਦ ਬਣਿਆ ਕਿਵੇਂ? ਪਰਮੇਸ਼ਰ ਦਾ ਹਰੀ ਦਾ ਸਿਮਰਨ ਕੀਤੇ ਆ। ਕਹਿੰਦੇ ਸਿਮਰਨ ਵਿੱਚ ਹੀ ਸਾਰਾ ਆਨੰਦ ਸੀ, ਇਸ ਸਿਮਰਨ ਨੇ ਦਿਨ ਰਾਤ ਸਾਰੇ ਆਨੰਦ ਵਾਲੇ ਬਣਾ ਦਿੱਤੇ ਹਨ।
ਆਸਾ ਮਹੱਲਾ ਪੰਜਵਾ ਸ਼ੰਤ ਘਰ ਸਤਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੋ ਅਗਲੇ ਸ਼ਬਦ ਵਿੱਚ ਪੰਜਵੇਂ ਪਾਤਸ਼ਾਹ ਜੀ ਸਾਧ ਸੰਗਤ ਕਿਰਪਾ ਕਰਦੇ ਸ਼ਾਂਤੀ ਉਚਾਰਿਆ, ਸ਼ਾਂਤੀ ਮਹਾਰਾਜ ਜੀ ਦੇ ਚੱਲ ਰਹੇ ਹਨ। ਸੁਰਤਾਲ ਦੇ ਸੱਤਵੇਂ ਘਰ ਵਿੱਚ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਮਹਾਰਾਜ ਨੇ ਸਾਧ ਸੰਗਤ ਜੀ ਮੰਗਲ ਕੀਤਾ। ਅਦਵੈ ਸਰੂਪ ਪਰਮਾਤਮਾ, ਸਰਬਦਾ ਪ੍ਰਕਾਸ਼ਕ, ਸਤ ਚੇਤਨ ਆਨੰਦ ਸਰੂਪ, ਬੇਅੰਤ ਗੁਣਾਂ ਦਾ ਜੋ ਮਾਲਕ ਹੈ, ਸਾਰੀ ਪ੍ਰਕਿਰਤੀ ਦਾ ਪ੍ਰਕਾਸ਼ਕ, ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜੀ।
ਸਲੋਕਾ ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ।
ਕਹਿੰਦੇ ਨੇ ਸਾਧੂਆਂ ਦੀ ਸੰਗਤ ਕਰਕੇ ਜਿੱਥੇ ਨਿਰਮਲ ਪਰਮਾਤਮਾ ਦੇ ਗੁਣ ਗਾਏ ਜਾਂਦੇ ਨੇ ਉੱਥੇ ਅਸੀਂ ਉਹਦਾ ਸੁਭ ਚਿੰਤਨ ਕੀਤਾ, ਗੋਬਿੰਦ ਰਮਣ ਅਸੀਂ ਵੀ ਕਹਿੰਦੇ ਉਹਦੇ ਗੁਣ ਗਾਏ ਨੇ। ਗਾਏ ਤਾਂ ਨੇ ਕਿਉਂਕਿ ਗੁਰਮੁਖਾਂ ਦੀ ਸੰਗਤ ਮਿਲ ਗਈ ਹੈ।
ਨਾਨਕ ਨਾਮ ਨਾ ਵਿਸਰੋ ਇੱਕ ਘੜੀ ਕਰ ਕਿਰਪਾ ਭਗਵੰਤ।
ਉਹਨਾਂ ਨਾਲ ਮਿਲ ਕੇ ਕਹਿੰਦੇ ਹੁਣ ਤਾਂ ਇੱਕੋ ਹੀ ਬੇਨਤੀ ਕਰਦੇ ਆ, ਨਾਨਕ ਨਾਮ ਨਾ ਵਿਸਰੋ ਇੱਕ ਘੜੀ। ਮਹਾਰਾਜ ਹੁਣ ਤੇ ਇੱਕ ਘੜੀ ਵੀ ਤੁਹਾਡਾ ਨਾਮ ਵਿਸਰੇ ਨਾ। ਕਰ ਕਿਰਪਾ ਭਗਵੰਤ, ਮਹਾਰਾਜ ਐਸੀ ਕਿਰਪਾ ਕਰੋ ਸਦਾ ਤੁਹਾਡਾ ਨਾਮ ਚੇਤੇ ਰਹੇ ਜੀ।
ਸ਼ਾਂਤ ਭਿੰਨੀ ਰਹਿ ਨੜੀਐ ਚਮਕਣ ਤਾਰੇ।
ਜਿਵੇਂ ਸਾਧ ਸੰਗਤ ਜੀ ਆਮ ਸਾਉਣ ਭਾਦੋਂ ਦੇ ਦਿਨਾਂ ਵਿੱਚ ਜਦੋਂ ਮਰਜ਼ੀ ਛਿੱਟਾਂ ਪੈਣ ਲੱਗ ਪੈਂਦੀਆਂ, ਰਾਤਾਂ ਭਿੱਜੀਆਂ ਹੁੰਦੀਆਂ, ਕਿਤੇ ਕਿਤੇ ਤਾਰੇ ਵੀ ਨਿਕਲ ਆਉਂਦੇ ਆ, ਫੇਰ ਉਸੇ ਵੇਲੇ ਮੀਂਹ ਪੈਣ ਲੱਗ ਪੈਂਦਾ। ਏਦਾਂ ਕਹਿੰਦੇ ਨੇ ਜਿਹੜਾ ਗੁਰਮੁਖਾਂ ਦਾ ਜੀਵਨ ਸਾਧ ਸੰਗਤ ਜੀ ਉਹ ਨਾਮ ਜਲ ਨਾਲ ਹਰ ਵੇਲੇ ਭਿੱਜਾ ਰਹਿੰਦਾ। ਉਹਨਾਂ ਦੀ ਅਵਸਥਾ ਰੂਪੀ ਰਾਤ, ਉਹਨਾਂ ਦੀ ਉਮਰਾਂ ਰੂਪੀ ਰਾਤ ਸਾਰੀ ਨਾਮ ਜਲ ਨਾਲ ਭਿੱਜੀ ਹੁੰਦੀ ਹੈ, ਤੇ ਉਹਨਾਂ ਦੇ ਅੰਤਸ਼ਕਰਨ ਵਿੱਚ ਸ਼ੁਭ ਗੁਣਾ ਰੂਪ ਤਾਰੇ ਵੀ ਹਰ ਵੇਲੇ ਚਮਕਦੇ ਰਹਿੰਦੇ ਹਨ।
ਜਾਗੇ ਸੰਤ ਜਨਾ ਮਿਲ ਰਾਮ ਪਿਆਰੇ।
ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ, ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਦੇ ਜਿਹੜੇ ਪਿਆਰੇ ਨੇ ਨਾ ਰਾਮ ਰਾਮ ਜਪਣ ਵਾਲੇ, ਉਹ ਫਿਰ ਸਾਧ ਸੰਗਤ ਜੀ ਜਾਗ੍ਰਿਤ ਅਵਸਥਾ ਵਿੱਚ ਹਰ ਵੇਲੇ ਰਹਿੰਦੇ ਆ, ਜਾਗ ਕੇ ਅੰਮ੍ਰਿਤ ਵੇਲੇ ਪਰਮਾਤਮਾ ਦਾ ਨਾਮ ਜਪਦੇ ਆ। ਉਹਨਾਂ ਦੀ ਇਹ ਨਿਸ਼ਾਨੀ ਆ, ਕਹਿੰਦੇ ਨੇ ਚੌਥਾ ਪਹਿਰ ਸੁਭਾ ਕੈ ਸੁਰਤਿਆਂ ਉਪਜਾ ਚਾਓ, ਤਿੰਨਾਂ ਦਰਿਆਵਾਂ ਸਿਓ ਤੋਸ ਦੀ ਮਾਨ ਮੁੱਖ ਸੱਚਾ ਨਾਓ। ਇਹ ਨਿਸ਼ਾਨੀ ਗੁਰਮੁਖਾਂ ਦੀ, ਉਹ ਹੀ ਜਾਗਣਗੇ, ਪਰ ਜਾਗਣਗੇ ਸਾਧ ਸੰਗਤ ਜੀ ਨਾਮ ਜਪਣ ਵਾਸਤੇ। ਰਾਤ ਦਾ ਚੌਥਾ ਪਹਿਰ ਆਇਆ ਤੇ ਗੁਰਮੁਖਾਂ ਨੇ ਉੱਠ ਪੈਣਾ, ਫਿਰ ਇਸ਼ਨਾਨ ਪਾਣੀ ਕਰਨਾ ਹੁੰਦਾ। ਤਿੰਨਾਂ ਦਰਿਆਵਾਂ ਸਿਓ ਦੋਸਤੀ, ਦਰਿਆ ਭਾਵ ਪਾਣੀ, ਉਹਨਾਂ ਦੀ ਪਾਣੀ ਨਾਲ ਦੋਸਤੀ ਹੁੰਦੀ ਉੱਠਦਿਆਂ ਸਾਰੀ। ਇਸ਼ਨਾਨ ਕਰਨਾ, ਫਿਰ ਪਰਮਾਤਮਾ ਦਾ ਸਾਧ ਸੰਗਤ ਜੀ ਨਾਮ ਜਪਣਾ, ਮਨ ਮੁੱਖ ਸੱਚਾ ਨਾਉ, ਮਨ ਵਿੱਚ ਵੀ ਸੱਚਾ ਨਾ, ਮੁੱਖ ਵਿੱਚ ਵੀ ਸੱਚਾ ਨਾ। ਜਾਗਿਆ ਸੰਤ ਜਨਾ ਮੇਰੇ ਰਾਮ ਪਿਆਰੇ, ਕਹਿੰਦੇ ਨੇ ਉਹ ਸੰਤ ਜਨ ਜਾਗਦੇ ਆ ਕਿਉਂਕਿ ਪਿਆਰ ਕਰਦੇ ਪਰਮੇਸ਼ਰ ਨੂੰ, ਉਹਦਾ ਨਾਮ ਜਪਣਾ ਚਾਹੁੰਦੇ ਇਸ ਲਈ ਜਾਗਦੇ ਆ। ਉਵੇਂ ਜਾਗਦੀ ਤੇ ਸਾਧ ਸੰਗਤ ਦੁਨੀਆ ਬਹੁਤ ਆ, ਪਰ ਸਾਰੇ ਨਾਮ ਜਪਣ ਲਈ ਨਹੀਂ ਜਾਗਦੇ। ਜਿਹੜੇ ਪਾਮਰਤਾਈ ਕਰਨ ਵਾਲੇ ਆ ਉਹ ਸਾਧ ਸੰਗਤ ਜੀ ਉਹ ਵੀ ਸਾਰੀ ਰਾਤ ਜਾਗਦੇ, ਚੋਰ ਵੀ ਸਾਰੀ ਰਾਤ ਜਾਗਦਾ, ਬਿਮਾਰ ਬੰਦਾ ਵੀ ਸਾਰੀ ਰਾਤ ਜਾਗਦਾ ਰਹਿੰਦਾ। ਕਈ ਆਪਣੇ ਕਾਰੋਬਾਰਾਂ ਤੇ ਸਾਧ ਸੰਗਤ ਜੀ ਸਵੇਰੇ ਹੀ ਉੱਠ ਕੇ ਤੁਰ ਪੈਂਦੇ ਆ, ਪਰ ਪਰਮੇਸ਼ਰ ਦਾ ਨਾਮ ਕੋਈ ਨਹੀਂ ਜਪਣਾ। ਹਾਲਾਂਕਿ ਕਾਰੋਬਾਰ ਤੇ ਜਾਂਦੇ ਆਉਂਦਿਆਂ ਵੀ ਜਪਿਆ ਜਾ ਸਕਦਾ, ਪਰ ਕਹਿੰਦੇ ਨੇ ਜਿਹੜੇ ਸੰਤ ਜਨ ਨੇ ਉਹ ਵੀ ਜਾਗਦੇ ਆ, ਸਿਰਫ ਉਹ ਇਸ ਕਰਕੇ ਜਾਗਦੇ ਵੀ ਪਰਮਾਤਮਾ ਨੂੰ ਪ੍ਰਸੰਨ ਕਰਨਾ, ਉਹਦਾ ਨਾਮ ਜਪਣਾ। ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ, ਕਹਿੰਦੇ ਜਾਗਦੇ ਤੇ ਕਈ ਪਰ ਸਭ ਤੋਂ ਚੰਗਾ ਜਾਗਣਾ ਉਹਨਾਂ ਦਾ ਜਿਹੜੇ ਹਰੀ ਕੀਰਤੀ ਵਾਸਤੇ ਜਾਗਦੇ ਆ, ਜਿਹੜੇ ਮਹਾਰਾਜ ਦੀ ਕੀਰਤੀ ਉਹਦੀ ਵਡਿਆਈ ਉਹਦਾ ਜਸ ਕਰਨ ਲਈ ਜਾਗਦੇ ਆ। ਜਾਗਦੇ ਤਾਂ ਬਹੁਤ ਲੋਕ, ਚੋਰ ਸਾਰੀ ਰਾਤ ਹੀ ਜਾਗਦੇ ਰਹਿੰਦੇ, ਕੋਈ ਭਗਤੀ ਕਰਨ ਵਾਸਤੇ ਥੋੜੇ ਜਾਗਦੇ ਆ। ਜਿਹੜੇ ਲਟੇਰੇ ਨੇ ਜਾਂ ਸਤਸੰਗਤ ਜੀ, ਬਿਮਾਰ ਬੰਦਾ ਵੀ ਸਾਰੀ ਉਮਰ ਸਾਰੀ ਰਾਤ ਹੀ ਜਾਗਦਾ ਰਹਿੰਦਾ ਪਰ ਕੋਈ ਭਗਤੀ ਨਹੀਂ ਕਰਦਾ। ਜਾਗਦੇ ਰੱਬ ਦੇ ਪਿਆਰੇ ਆ ਜਿਹੜੇ ਸਿਰਫ ਭਗਤੀ ਲਈ ਜਾਗਦੇ ਆ। ਜਾਗਿਆ ਸੰਤ ਜਨਾ ਮੇਰੇ ਰਾਮ ਪਿਆਰੇ, ਉਹ ਸੰਤ ਜਨ ਹੀ ਸਤਸੰਗ ਜੀ ਜਾਗਦੇ ਹਨ, ਪਰਮੇਸ਼ਰ ਦੇ ਨਾਮ ਨਾਲ ਪਿਆਰ ਕਰਦੇ ਹਨ।
ਰਾਮ ਪਿਆਰੇ ਸਦਾ ਜਾਗ ਹੈ, ਨਾਮ ਸਿਮਰ ਹੈ ਅੰਨ ਦਿਨੋ।
ਉਹ ਪਰਮੇਸ਼ਰ ਦੇ ਪਿਆਰੇ ਸਦਾ ਹੀ ਜਾਗਰਤ ਅਵਸਥਾ ਵਿਚ ਰਹਿੰਦੇ ਆ, ਨਾਮ ਸਿਮਰ ਅੰਨ ਦਿਨੋ, ਦਿਨੇ ਰਾਤ ਨਾਮ ਸਿਮਰਦੇ ਆ। ਦਿਨੇ ਸਿਮਰਦੇ ਆ ਤੇ ਰਾਤ ਸਤਸੰਗ ਜੀ ਸੁਤੇ ਸਿੱਧ ਚੱਲੀ ਜਾਂਦਾ, ਰਾਤ ਸਿਮਰਦੇ ਆ ਦਿਨੇ ਸੁਤੇ ਸਿੱਧ ਚੱਲੀ ਜਾਂਦਾ। ਇਸ ਕਰਕੇ ਕਹਿੰਦੇ ਦਿਨ ਰਾਤ ਉਹਨਾਂ ਦੇ ਅੰਦਰ ਨਾਮ ਦੀ ਰੌਂ ਚੱਲਦੀ ਰਹਿੰਦੀ ਹਰ ਵੇਲੇ ਹੀ।
ਚਰਨ ਕਮਲ ਧਿਆਨ ਹਿਰਦਾ ਪ੍ਰਭ ਬਿਸਰ ਨਾਹੀ ਇੱਕ ਖਿਨੋ।
ਮਹਾਰਾਜ ਦੇ ਨਾਮ ਰੂਪ ਚਰਨਾਂ ਕਮਲਾਂ ਦਾ ਹਿਰਦੇ ਵਿਚ ਹਰ ਵੇਲੇ ਹੀ ਧਿਆਨ ਰੱਖਦੇ ਆ। ਇੱਕ ਖਿਨ ਵੀ ਸਾਧ ਸੰਗਤ ਜੀ ਉਹਨਾਂ ਨੂੰ ਪਰਮੇਸ਼ਰ ਦਾ ਨਾਮ ਵਿਸਰਦਾ ਨਹੀਂ, ਕਿਉਂਕਿ ਸੋਝੀ ਆ ਗਈ ਹੈ ਨਾ, ਸੁਭ ਚਿੰਤਨ ਗੋਬਿੰਦ ਰਮਨ ਨਿਰਮਲ ਸਾਧੂ ਸੰਗ। ਉਹਨਾਂ ਨੂੰ ਇਸ ਗੱਲ ਦੀ ਸੋਝੀ ਆ ਗਈ ਆ ਵੀ ਇਹ ਸਾਧ ਸੰਗਤ ਕੀਤੀਆਂ ਹੀ ਪਾਰ ਉਤਾਰਾ, ਉੱਦਾਂ ਕੋਈ ਸਾਧਨ ਨਹੀਂ। ਭਾਈ ਗੁਰਦਾਸ ਜੀ ਨੇ ਸਾਧ ਸੰਗਤ ਬੜੇ ਸੋਹਣੇ ਬਚਨ ਕੀਤੇ। ਉਹ ਕਹਿੰਦੇ ਨੇ ਕੋਈ ਭਾਈ ਜੇ ਰਸਤੇ ਵਿੱਚ ਸੰਗਤ ਦੇ ਨਾਲ ਸੰਗ ਨਾਲ ਜਥੇ ਨਾਲ ਮਿਲ ਕੇ ਜਾਂਦਾ ਹੋਵੇ ਉਹਨੂੰ ਕੋਈ ਖਤਰਾ ਨਹੀਂ, ਜੇ ਸੰਗਤ ਨਾਲੋਂ ਜਥੇ ਨਾਲੋਂ ਵਿਛੜ ਜਾਵੇ ਇਕੱਲਾ ਤੁਰਿਆ ਜਾਵੇ ਤੇ ਸਾਧ ਸੰਗਤ ਜੀ ਕੋਈ ਚੋਰ ਲਟੇਰੇ ਮਿਲ ਗਏ ਸਾਰਾ ਹੀ ਸਮਾਨ ਖੋਹ ਲੈਣਗੇ। ਕਈ ਲੋਕਾਂ ਨੇ ਆਪਣੀ ਖੇਤੀ ਨੂੰ ਬਚਾਉਣ ਵਾਸਤੇ ਖੇਤ ਦੇ ਦੁਆਲੇ ਵਾੜ ਕੀਤੀ ਹੁੰਦੀ ਹੈ, ਜਿਨ੍ਹਾਂ ਨੇ ਵਾੜ ਕੀਤੀ ਸਾਧ ਸੰਗਤ ਅਵਾਰਾ ਪਸ਼ੂ ਤੇ ਰਾਹਗੀਰ ਉਹਨਾਂ ਦੀ ਖੇਤੀ ਉਜਾੜ ਨਹੀਂ ਸਕਦੇ। ਪਰ ਜਿਹਨੇ ਕੋਈ ਸੰਭਾਲ ਨਹੀਂ ਕੀਤੀ, ਕੋਈ ਵਾੜ ਨਹੀਂ ਕੀਤੀ, ਜਿਹੜਾ ਮਰਜ਼ੀ ਪਸ਼ੂ ਆਣ ਕੇ ਸਾਧ ਸੰਗਤ ਜੀ ਉਹਦੀ ਖੇਤੀ ਉਜਾੜ ਦੇਵੇਗਾ। ਸੋ ਇਸੇ ਤਰ੍ਹਾਂ ਫਿਰ ਕਹਿੰਦੇ ਨੇ ਜਿਹੜਾ ਪਿੰਜਰੇ ਵਿੱਚ ਸਾਧ ਸੰਗਤ ਜੀ ਪਿਆ ਹੋਇਆ ਤੋਤਾ, ਉਹ ਬੜਾ ਸੋਹਣਾ ਪਰਮੇਸ਼ਰ ਦਾ ਨਾਮ ਜਪੀ ਜਾਵੇਗਾ। ਜਦੋਂ ਪਿੰਜਰੇ ਚੋਂ ਨਿਕਲ ਆਵੇ ਤੇ ਪਤਾ ਨੀ ਕਿਹੜੇ ਵੇਲੇ ਬਿੱਲੇ ਨੇ ਫੜ ਲੈਣਾ, ਮਾਰ ਦੇਣਾ। ਇਸੇ ਤਰ੍ਹਾਂ ਜਿਹੜਾ ਕੋਈ ਗੁਰਮੁਖ ਬੰਦਾ ਸਤ ਸੰਗਤ ਵਿੱਚ ਬੈਠਾ, ਸਤ ਸੰਗਤ ਜੀ ਉਹਦਾ ਬਚਾਅ ਰਹਿੰਦਾ, ਹਰ ਪਾਸਿਓਂ ਬਚਾਅ ਰਹਿੰਦਾ। ਜਦੋਂ ਸੰਗਤ ਵਿਛੜ ਗਈ ਤੇ ਫਿਰ ਕੋਈ ਪਤਾ ਨੀ। ਸੁਭ ਚਿੰਤਨ ਗੋਬਿੰਦ ਰਮਨ ਨਿਰਮਲ ਸਾਧੂ ਸੰਗ, ਪਤਾ ਹੀ ਨੀ ਕਿਹੜੇ ਵੇਲੇ ਸਤ ਸੰਗਤ ਦੇ ਦੂਤ ਉਹਨੂੰ ਆਪਣੇ ਕਾਬੂ ਕਰ ਲੈਣਗੇ। ਲਿਖੇ ਬਚਨ ਭਾਈ ਗੁਰਦਾਸ ਜੀ ਨੇ, ਉਹ ਕਹਿੰਦੇ ਨੇ ਸੰਗ ਮਿਲ ਚੱਲੇ ਨਿਰਵਿਘਨ ਪਹੁੰਚੇ ਘਰ। ਸੰਗਤ ਨਾਲ ਮਿਲ ਕੇ ਚੱਲੇ ਤੇ ਨਿਰਵਿਘਨਤਾ ਸਹਿਤ ਘਰ ਜਾਵੇਗਾ ਆਪਣੇ ਸਮਾਨ ਸਮੇਤ। ਵਿਛੜੇ ਤੁਰਤ ਬਟਵਾਰੋ ਮਾਰ ਡਾਰ ਹੈ, ਜੇ ਸੰਗ ਨਾਲੋਂ ਵਿਛੜ ਜਾਵੇ ਤੇ ਬਟਵਾਰਾ ਕਹਿੰਦੇ ਨੇ ਰਾਹਗੀਰ ਨੂੰ, ਲੁੱਟ ਲੈਣ ਵਾਲੇ ਨੂੰ ਕਹਿੰਦੇ, ਮਾਰ ਦੇਗਾ ਸਮਾਨ ਸਾਰਾ ਹੀ ਖੋਲੇਗਾ। ਜੈਸੇ ਬਾਰ ਦੀਏ ਖੇਤ ਸ਼ੁਭਤ ਨਾ ਮ੍ਰਿਗ ਨਰ, ਛੇਡੀ ਭਏ ਮ੍ਰਿਗ ਪੰਖੀ ਖੇਤ ਉਜਾਰ ਹੈ। ਵਾੜ ਕੀਤੀ ਹੋਵੇ ਤੇ ਖੇਤ ਨੂੰ ਕੋਈ ਖਤਰਾ ਨਹੀਂ, ਵਾੜ ਨਹੀਂ ਕੀਤੀ ਤੇ ਸਾਧ ਸੰਗਤ ਜੀ ਫਿਰ ਤਾਂ ਪੰਛੀ ਵੀ ਉਜਾੜ ਦੇਣਗੇ, ਪਸ਼ੂ ਵੀ ਉਜਾੜ ਦੇਣਗੇ, ਰਾਹਗੀਰ ਵੀ ਉਜਾੜ ਦੇਣਗੇ, ਜਿਹੜੇ ਖੇਤ ਨੂੰ ਸੰਭਾਲਿਆ ਹੀ ਕਿਸੇ ਨੇ ਨਹੀਂ। ਪਿੰਜਰੇ ਮੈਂ ਸੂਆ ਜੈਸੇ ਰਾਮ ਨਾਮ ਲੇਤ ਹੈ ਤੇ ਨਿਕਸਿਤ ਖਿਣ ਤਾਹ ਗ੍ਰਸਤ ਮੰਜਾਰ ਹੈ। ਮੰਜਾਰ ਬਿੱਲੇ ਨੂੰ ਕਹਿੰਦੇ, ਕਹਿੰਦੇ ਪਿੰਜਰੇ ਵਿੱਚ ਹੋਵੇ ਤੋਤਾ ਚੰਗਾ ਭਲਾ ਨਾਮ ਜਪਦਾ ਸੀ, ਆਪਣੀ ਵੱਲੋਂ ਆਜ਼ਾਦ ਹੋਇਆ, ਬਾਹਰ ਨਿਕਲਿਆ, ਮੋਡਰੇਟ ਬਣ ਗਿਆ ਤੇ ਪਤਾ ਹੀ ਨੀ ਕਿਹੜੇ ਵੇਲੇ ਸਾਧ ਸੰਗਤ ਜੀ ਫਿਰ ਬਿੱਲੇ ਨੇ ਕਿਹੜੇ ਵੇਲੇ ਕਾਬੂ ਕਰ ਲੈਣਾ। ਇਸੇ ਤਰ੍ਹਾਂ ਕਹਿੰਦੇ ਸਾਧ ਸੰਗਤ ਮਿਲ ਮਨ ਪਹੁੰਚੇ ਸਹਿਜ ਘਰ, ਬਿਸ਼ਰਤ ਪੰਚੋ ਦੂਤ ਪ੍ਰਾਣ ਪ੍ਰਹਾਰ ਹੈ। ਸਾਧ ਸੰਗਤ ਵਿੱਚ ਸਾਧ ਸੰਗਤ ਜੀ ਜੇ ਬੰਦਾ ਮਿਲ ਕੇ ਬਹਿੰਦਾ ਨਾ ਦੋ ਚਾਰ ਘੜੀਆਂ ਤੇ ਫਿਰ ਉਹਦਾ ਬਚਾਅ ਰਹਿੰਦਾ। ਵਿਛੜ ਗਿਆ ਸੰਗਤ ਨਾਲੋਂ ਤੇ ਮਨ ਸਾਧ ਸੰਗਤ ਜੀ ਇਹ ਮਨ ਹੀ ਵੈਰੀ ਬਣ ਕੇ ਮਾਰ ਦੇਵੇਗਾ ਬੰਦੇ ਨੂੰ। ਸੰਗਤ ਵਿੱਚ ਮਨ ਥੋੜਾ ਬਹੁਤਾ ਕਾਬੂ ਰਹਿੰਦਾ। ਸੁਭ ਚਿੰਤਨ ਗੋਬਿੰਦ ਰਮਨ ਨਿਰਮਲ ਸਾਧੂ ਸੰਗ, ਇਹਦੇ ਉੱਤੇ ਕਿਰਪਾ ਹੋ ਗਈ ਹੈ। ਚਰਨ ਕਮਲ ਧਿਆਨ ਹਿਰਦੇ ਪ੍ਰਭ ਬਿਸਰ ਨਾਹੀ ਇੱਕ ਖਿਨੋ। ਹੁਣ ਸੰਗਤ ਕਰਨ ਵਾਲੇ ਇਹ ਹੀ ਅਰਦਾਸਾਂ ਬੇਨਤੀਆਂ ਕਰਦੇ, ਮਹਾਰਾਜ ਇੱਕ ਖਿਨ ਮਾਤਰ ਦਾ ਸਮਾਂ ਵੀ ਤੁਸੀਂ ਭੁੱਲੋ ਨਾ ਜੀ।
ਆਜ ਮਾਨ ਮੋਹ ਬੇਕਾਰ ਮਨ ਕਾ ਕਲ ਮਲਾ ਦੁਖ ਜਾਰੇ।
ਅੱਜ ਮਾਨ ਮੋਹ ਬੇਕਾਰ ਮਨ ਕਾ, ਕਹਿੰਦੇ ਜਦੋਂ ਪਰਮੇਸ਼ਰ ਨੂੰ ਚੇਤੇ ਕਰੇਗਾ ਤੇਰੇ ਮਨ ਦਾ ਮਾਨ ਬੇਕਾਰ ਮੋਹ ਕਲ ਮਲਾ ਦੁੱਖ ਜਾ ਰਹੇ, ਪਾਪ ਦੇਣ ਪਾਪ ਜਿਹੜੇ ਦੁੱਖ ਦੇਣ ਵਾਲੇ ਆ ਸਾਰੇ ਸੜ ਜਾਣਗੇ, ਨਾਸ ਹੋ ਜਾਣਗੇ ਸਾਰੇ ਦੁੱਖ।
ਬਿਨਵੰਤ ਨਾਨਕ ਸਦਾ ਜਾਗ ਹੈ, ਹਰਦਾਸ ਸੰਤ ਪਿਆਰੇ।
ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਕਹਿੰਦੇ ਨੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਸਦਾ ਜਾਗਦੇ ਨੇ, ਹਰਦਾਸ ਸੰਤ ਪਿਆਰੇ। ਹਰੀ ਦੇ ਜਿਹੜੇ ਦਾਸ ਨੇ, ਜਿਹੜੇ ਸੰਤ ਨੇ, ਜਿਹੜੇ ਪਿਆਰ ਕਰਦੇ ਮਹਾਰਾਜ ਦੇ ਚਰਨਾਂ ਨਾਲ, ਉਹ ਜਾਗਦੇ ਆ ਤੇ ਜਾਗ ਕੇ ਫਿਰ ਪਰਮੇਸ਼ਰ ਦਾ ਨਾਮ ਜਪਦੇ ਹਨ।
ਮੇਰੀ ਸੇ ਜੜੀਐ ਆਡੰਬਰ ਬਣਿਆ।
ਆਡੰਬਰ ਕਹਿੰਦੇ ਸਾਧ ਸੰਗਤ ਜੀ ਬਨਾਵਟ ਨੂੰ, ਮੇਰੀ ਸੇ ਜੜੀਐ ਆਡੰਬਰ ਬਣਿਆ। ਕਹਿੰਦੇ ਜਦੋਂ ਸ਼ੁਭ ਗੁਣਾਂ ਦੀ ਸਾਡੇ ਹਿਰਦੇ ਦੇ ਉੱਤੇ ਬਨਾਵਟ ਬਣ ਗਈ ਨਾ, ਫਿਰ ਦੇ ਰੂਪ ਸੇਜਾਂ ਨੂੰ ਜਦੋਂ ਚੰਗੀ ਤਰ੍ਹਾਂ ਸ਼ੁਭ ਗੁਣਾਂ ਨਾਲ ਅਸੀਂ ਸਵਾਰ ਲਿਆ ਤਾਂ
ਮਨ ਆਨੰਦ ਪਾਇਆ ਪ੍ਰਭ ਆਵਤ ਸੁਣਿਆ।
ਕਹਿੰਦੇ ਨੇ ਫਿਰ ਪਰਮਾਤਮਾ ਦਾ ਆਗਮਨ ਸੁਣਿਆ, ਜਦੋਂ ਹਿਰਦੇ ਦੀ ਸੇਜਾ ਸਵਾਰੀ ਗਈ ਨਾ ਸ਼ੁਭ ਗੁਣਾਂ ਨਾਲ, ਫਿਰ ਪਤਾ ਲੱਗ ਗਿਆ ਵੀ ਹੁਣ ਇਸ ਸੇਜਾ ਉੱਤੇ ਪਰਮਾਤਮਾ ਆਣ ਕੇ ਨਿਵਾਸ ਜ਼ਰੂਰ ਕਰੇਗਾ। ਤੇ ਇਹ ਗੱਲ ਜਾਣ ਕੇ ਹੀ ਫਿਰ ਸਾਨੂੰ ਆਨੰਦ ਆ ਗਿਆ। ਮਨ ਆਨੰਦ ਭਇਆ ਪ੍ਰਭ ਆਵਤ ਸੁਣਿਆ, ਅਸੀਂ ਸੁਣਿਆ ਵੀ ਪਰਮਾਤਮਾ ਆਉਂਦਾ ਹੈ, ਰੋਜ਼ ਰੋਜ਼ ਕਿਰਪਾ ਹੋਈ ਜਾਂਦੀ ਹੈ, ਇਸ ਕਰਕੇ ਹੁਣ ਮਨ ਬੜੇ ਆਨੰਦ ਵਿਚ ਰਹਿੰਦਾ ਹੈ ਜੀ।
ਰੱਬ ਮਿਲੇ ਸਵਾਮੀ ਸੁਖ ਹੈ ਗਾਮੀ, ਚਾਪ ਮੰਗਲ ਰਸ ਭਰੇ।
ਰੱਬ ਮਿਲੇ ਸਵਾਮੀ, ਉਹ ਜਿਹੜਾ ਮਾਲਕ ਹੈ ਪਰਮਾਤਮਾ ਮਿਲ ਪਿਆ। ਸੁਖ ਹੈ ਗਾਮੀ, ਜਿਹੜਾ ਸੁਖਾਂ ਵਿਚ ਗਮਤਾ ਕਰਵਾਉਣ ਵਾਲਾ, ਜਿਸ ਦਾ ਮਿਲਣਾ ਹੀ ਅਸਲ ਵਿਚ ਸਭ ਤੋਂ ਵੱਡਾ ਸੁਖ ਹੈ। ਚਾਪ ਮੰਗਲ ਰਸ ਭਰੇ, ਕਹਿੰਦੇ ਹੁਣ ਚਾਹ ਚੜਿਆ ਰਹਿੰਦਾ, ਆਨੰਦ ਬਣਿਆ ਰਹਿੰਦਾ, ਮਨ ਵਿਚ ਇੱਕ ਰਸ ਹੈ, ਹਰ ਵੇਲੇ ਮਨ ਰਸ ਨਾਲ ਆਨੰਦ ਨਾਲ ਭਰਿਆ ਰਹਿੰਦਾ ਹੈ।
ਅੰਗ ਸੰਗ ਲਾਗੇ ਦੁੱਖ ਭਾਗੇ, ਪ੍ਰਾਣ ਮਨ ਤਨ ਸਭ ਹਰੇ।
ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨੀ ਲੱਗੇ ਸਾਧ ਸੰਗਤ, ਪਰਮਾਤਮਾ ਉਹਨਾਂ ਦੇ ਅੰਗ ਸੰਗੀ ਹੈ। ਉਹਨਾਂ ਦੇ ਦੁੱਖ ਭਾਗੇ, ਪ੍ਰਾਣ ਮਨ ਤਨ ਸਭ ਹਰੇ, ਉਹਨਾਂ ਦਾ ਮਨ ਤਨ ਪ੍ਰਾਣ ਸਭ ਹਰੇ ਭਰੇ ਨੇ, ਸ਼ੁਭ ਗੁਣਾਂ ਕਰਕੇ ਦੁੱਖ ਚਲੇ ਗਏ ਹਨ।
ਮਨ ਇਸ਼ ਪਾਈ ਪ੍ਰਭ ਧਿਆਈ, ਸੰਯੋਗ ਸਹ ਸੁਭ ਗਣਿਆ।
ਐਸਾ ਸੁਭ ਸੰਯੋਗ ਕਹਿੰਦੇ ਮਹਾਰਾਜ ਦੇ ਨਾਲ ਮਿਲਾਪ ਵਾਲਾ ਬਣ ਗਿਆ। ਮਨ ਇਸ਼ ਪਾਈ ਪ੍ਰਭ ਧਿਆਈ, ਮਨ ਦੀ ਇੱਛਾ ਹੀ ਸਾਧ ਸੰਗਤ ਹੁਣ ਪ੍ਰਾਪਤ ਹੋ ਗਈ। ਹੁਣ ਮਨ ਹਰ ਵੇਲੇ ਪਰਮਾਤਮਾ ਨੂੰ ਧਿਆਉਂਦਾ। ਐਸਾ ਸੰਯੋਗ ਬਣਾ ਦਿੱਤਾ ਮਹਾਰਾਜ ਨੇ ਸੰਗਤ ਨਾਲ, ਪਰਮੇਸ਼ਰ ਨੇ ਐਸੀ ਕਿਰਪਾ ਕੀਤੀ, ਗੁਰੂ ਸਾਹਿਬ ਨਾਲ ਸੰਯੋਗ ਮੇਲ ਦਿੱਤਾ, ਤੇ ਹਰ ਵੇਲੇ ਹੁਣ ਮਨ ਪਰਮਾਤਮਾ ਨੂੰ ਚੇਤੇ ਕਰਦਾ ਹੈ।
ਬੇਨਵੰਤ ਨਾਨਕ ਮਿਲੇ ਸ੍ਰੀ ਧਰ, ਸਗਲ ਆਨੰਦ ਰਸ ਬਣਿਆ।
ਕਹਿੰਦੇ ਹੁਣ ਤਾਂ ਪਰਮੇਸ਼ਰ ਆਪ ਹੀ ਮਿਲ ਪਿਆ, ਸ੍ਰੀ ਧਰ ਪਰਮਾਤਮਾ ਨੂੰ ਕਹਿੰਦੇ ਆ, ਸਗਲ ਆਨੰਦ ਰਸ ਬਣਿਆ। ਇਸ ਕਰਕੇ ਸਾਰੇ ਰਸਾਂ ਦਾ ਘਰ ਜਿਹੜਾ ਪਰਮਾਤਮਾ ਮਿਲ ਪਿਆ, ਤੇ ਹੁਣ ਆਨੰਦ ਹੀ ਆਨੰਦ ਬਣਿਆ ਹੋਇਆ ਹੈ।
ਮਿਲ ਸਖੀਆਂ ਪੁੱਛ ਹੈ ਕਹੋ ਕੰਤ ਨਿਸਾਣੀ।
ਮਿਲ ਸਖੀਆਂ ਪੁੱਛ ਹੈ ਕਹੋ ਕੰਤ ਨਿਸਾਣੀ। ਕਹਿੰਦੇ ਨੇ ਜਿਵੇਂ ਕਿਸੇ ਬੀਬੀ ਦਾ ਆਨੰਦ ਕਾਰਜ ਹੋ ਜਾਵੇ, ਤੇ ਜਦੋਂ ਉਹ ਪੇਕੇ ਘਰ ਆਉਂਦੀ ਹੈ ਤੇ ਪੇਕੇ ਵਾਲੀਆਂ ਸਖੀਆਂ ਨੂੰ ਪੁੱਛਦੀਆਂ ਵੀ ਤੇਰੀ ਸੱਸ ਦਾ ਸੁਭਾਅ ਕਿੱਦਾਂ ਦਾ, ਸਹੁਰੇ ਦਾ ਸੁਭਾਅ ਕਿੱਦਾਂ ਦਾ, ਬਾਕੀ ਪਰਿਵਾਰ ਦਾ ਸੁਭਾਅ ਕਿੱਦਾਂ ਦਾ, ਉਹ ਦੱਸਦੀ ਹੈ। ਇਸੇ ਤਰ੍ਹਾਂ ਕਹਿੰਦੇ ਨੇ ਜਿਹੜੇ ਗੁਰਮੁਖ ਪਿਆਰੇ ਨੇ, ਜਦੋਂ ਮਿਲਦੇ ਆਪੋ ਵਿੱਚ ਦੀ, ਤੇ ਫਿਰ ਉਹ ਪੁੱਛਦੇ ਆ, ਕਹਿੰਦੇ ਨੇ ਬਰਾਗ ਦਾ ਆਨੰਦ ਕਿੱਦਾਂ ਦਾ ਭਾਈ, ਵਿਵੇਕ ਦਾ ਆਨੰਦ ਕਿੱਦਾਂ ਦਾ, ਖੱਟ ਸੰਪਤੀ ਦਾ ਆਨੰਦ ਕਿੱਦਾਂ ਦਾ, ਸੁਣਨ ਦਾ ਆਨੰਦ ਕਿੱਦਾਂ ਦਾ, ਪਰਮੇਸ਼ਰ ਦੇ ਬਚਨਾਂ ਨੂੰ ਮੰਨਣ ਦਾ ਆਨੰਦ ਕਿੱਦਾਂ ਦਾ, ਨਿਧਿਆਸਣ ਦਾ ਆਨੰਦ ਕਿਵੇਂ ਦਾ ਹੈ।
ਰਸ ਪ੍ਰੇਮ ਭਰੀ ਕਛ ਬੋਲ ਨਾ ਜਾਣੇ।
ਪਰ ਕਹਿੰਦੇ ਨੇ ਉਹ ਬਰਾਗ ਦਾ ਆਨੰਦ ਵੀ ਦੱਸ ਦੇਵੇਗਾ, ਵਿਵੇਕ ਦਾ ਆਨੰਦ ਵੀ ਦੱਸ ਦੇਵੇਗਾ, ਖੱਟ ਸੰਪਤੀ ਦਾ ਆਨੰਦ ਵੀ ਦੱਸ ਦੇਵੇਗਾ, ਸੁਣਨ ਦਾ, ਮੰਨਣ ਦਾ, ਨਿਧਿਆਸਣ ਕਰਨ ਦਾ ਵੀ ਆਨੰਦ ਦੱਸ ਦੇਵੇਗਾ। ਪਰ ਜੇ ਕੋਈ ਪਰਮਾਤਮਾ ਦੇ ਮਿਲਾਪ ਦੀ ਨਿਸ਼ਾਨੀ ਪੁੱਛੇ, ਉਹ ਆਨੰਦ ਪੁੱਛੇ, ਰਸ ਪ੍ਰੇਮ ਭਰੀ ਕਛ ਬੋਲ ਨਾ ਜਾਣੀ। ਕਹਿੰਦੇ ਫਿਰ ਉਹ ਜੀਵ ਰੂਪ ਇਸਤਰੀ ਇਹਨਾਂ ਪਰਮਾਤਮਾ ਦੇ ਮਿਲਾਪ ਦਾ ਰਸ ਤੇ ਆਨੰਦ ਹੈ, ਕਹਿੰਦੇ ਬੋਲ ਕੇ ਦੱਸਿਆ ਹੀ ਨਹੀਂ ਜਾਂਦਾ। ਬਾਕੀ ਤਾਂ ਸਾਰਾ ਕੁਝ ਬੋਲ ਕੇ ਦੱਸ ਦੇਵੇਗਾ, ਗੁਰਮੁਖ ਮਿਲਣਗੇ, ਵਿਚਾਰਾਂ ਕਰਨਗੇ, ਵਿਵੇਕ ਦਾ ਕਿਵੇਂ ਦਾ ਆਨੰਦ ਆ ਜੀ, ਬਰਾਗ ਜਦੋਂ ਆਉਂਦਾ ਉਦੋਂ ਕਿਵੇਂ ਕੁ ਮਨ ਨੂੰ ਸੁੱਖ ਮਿਲਦਾ, ਇਸੇ ਤਰ੍ਹਾਂ ਜਦੋਂ ਸੁਣਨ ਮੰਨਣ ਨਿਧਿਆਸਣ ਕਰੀਦਾ ਉਦੋਂ ਕਿੰਨਾ ਕੁ ਰਸ ਆ, ਕਹਿੰਦੇ ਦੱਸੀ ਜਾਵੇਗਾ। ਪਰ ਜੇ ਕੋਈ ਪਰਮਾਤਮਾ ਦੀ ਨਿਸ਼ਾਨੀ ਪੁੱਛੇ, ਉਹਦੇ ਮਿਲਾਪ ਦਾ ਕਿੰਨਾ ਕੁ ਆਨੰਦ ਆ, ਕਹਿੰਦੇ ਉਹ ਨਹੀਂ ਦੱਸਿਆ ਜਾਂਦਾ, ਕਿਉਂਕਿ ਉਹ ਅਕਾ ਇਹ ਆਨੰਦ ਹੈ, ਉਹ ਇੰਨਾ ਜਿਹੜੀ ਜਿਹਨੂੰ ਰਸਨਾ ਦੱਸ ਨਹੀਂ ਸਕਦੀ। ਕਹੋ ਕਬੀਰ ਗੁੰਗੇ ਗੁੜ ਖਾਇਆ ਪੂਛੇ ਤੇ ਕਿਆ ਕਹੀਏ। ਇਉਂ ਕਹਿੰਦੇ ਨੇ ਰਸ ਪ੍ਰੇਮ ਭਰੀ ਕਛ ਬੋਲ ਨਾ ਜਾਣੀ। ਪਰਮਾਤਮਾ ਦੇ ਮਿਲਾਪ ਦਾ ਸਾਧ ਸੰਗਤ ਉਹਦੇ ਵਿੱਚ ਅਭੇਤਾ ਦਾ ਜਿਹੜਾ ਆਨੰਦ ਹੈ, ਉਹ ਨਹੀਂ ਬੋਲ ਕੇ ਕਦੇ ਵੀ ਦੱਸਿਆ ਜਾ ਸਕਦਾ।
ਗੁਣ ਗੂੜ ਗੁਪਤੇ ਅਪਾਰ ਕਰਤੇ, ਨਿਗਮ ਅੰਤ ਨਾ ਪਾਵਹੇ।
ਉਸ ਪਰਮਾਤਮਾ ਦੇ ਸਾਧ ਸੰਗਤ ਜੀ ਜਿਹੜੇ ਗੁਣ ਨੇ ਬਹੁਤ ਗੁੱਝੇ ਨੇ, ਗੁਣ ਗੂੜ ਗੁਪਤ ਅਪਾਰ ਕਰਤੇ, ਉਹਦਾ ਪਾਰਾਵਾਰ ਕੋਈ ਨੀ, ਉਹ ਗੁਪਤ ਵੀ ਹੈ ਪ੍ਰਗਟ ਵੀ ਹੈ, ਉਹਦੇ ਗੁਣ ਬੜੇ ਗੁੱਝੇ ਆ। ਨਿਗਮ ਅੰਤ ਨਾ ਪਾਵਹੇ, ਕਹਿੰਦੇ ਵੇਦ ਵੀ ਉਹਦੇ ਗੁਣਾਂ ਦਾ ਅੰਤ ਨਹੀਂ, ਨਿਗਮ ਵੇਦਾਂ ਨੂੰ ਕਹਿੰਦੇ ਆ, ਵੇਦ ਵੀ ਉਹਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ। ਨੇਤ ਨੇਤ ਕਥੰਤ ਵੇਦਾ, ਕਹਿੰਦੇ ਨੇ ਨੇਤ ਬੇਅੰਤ ਨੂੰ ਆਖੀਦਾ, ਵੇਦ ਵੀ ਉਹਨੂੰ ਬੇਅੰਤ ਬੇਅੰਤੀ ਕਹਿੰਦੇ ਹਨ।
ਭਗਤ ਭਾਏ ਧਿਆਏ ਸਵਾਮੀ, ਸਦਾ ਹਰ ਗੁਣ ਗਾਵਹੇ।
ਸੋ ਕਹਿੰਦੇ ਨੇ ਭਗਤ ਭਾਏ ਧਿਆਏ, ਕਹਿੰਦੇ ਨੇ ਪ੍ਰੇਮਾ ਭਗਤੀ ਨਾਲ ਉਹਨੂੰ ਧਿਆਇਆ ਕਰ। ਕਿਹਨੂੰ? ਸਵਾਮੀ ਨੂੰ। ਭਗਤ ਭਾਏ ਧਿਆਏ ਸਵਾਮੀ, ਪ੍ਰੇਮਾ ਭਗਤੀ ਕਰ, ਉਹਨੂੰ ਧਿਆ, ਸਦਾ ਹਰ ਗੁਣ ਗਾਵਹੇ। ਉਹ ਪ੍ਰੇਮਾ ਭਗਤੀ ਕੀ ਹੁੰਦੀ ਹੈ? ਕਹਿੰਦੇ ਪ੍ਰੇਮ ਨਾਲ ਹਰ ਵੇਲੇ ਪਰਮੇਸ਼ਰ ਦੇ ਗੁਣ ਗਾਇਆ ਕਰ। ਤੁਰੇ ਜਾਂਦੇ ਹਾਂ ਬੈਠੇ ਆ ਵਾਹਿਗੁਰੂ ਵਾਹਿਗੁਰੂ ਕਰਨ ਚੇਤੇ ਰੱਖਣਾ ਨੂੰ ਮਨ ਵਿਚ।
ਸਾਗਲ ਗੁਣ ਸੋ ਗਿਆਨ ਪੂਰਨ ਆਪਣੇ ਪ੍ਰਭ ਭਾਣੀ।
ਕਹਿੰਦੇ ਨੇ ਪਰਮੇਸ਼ਰ ਦਾ ਜਿਹੜਾ ਗਿਆਨ ਹੈ, ਜਿਹੜਾ ਪਰਿਪੂਰਨ ਪ੍ਰਮਾਤਮਾ, ਉਹ ਸਗਲ ਗੁਣਾਂ ਦਾ ਮਾਲਕ ਹੈ। ਜਿਹੜੇ ਉਹਦੇ ਗੁਣਾਂ ਨੂੰ ਗਾਉਣ ਵਾਲੇ ਨੇ ਨਾ ਪਰਿਪੂਰਨ ਪ੍ਰਮਾਤਮਾ ਦੇ, ਆਪਣੇ ਪ੍ਰਭ ਭਾਣੀ, ਉਹ ਆਪਣੇ ਪਰਮੇਸ਼ਰ ਨੂੰ ਭਾ ਜਾਂਦੇ ਹਨ, ਚੰਗੇ ਲੱਗਦੇ ਹਨ ਪਰਮੇਸ਼ਰ ਨੂੰ।
ਬੇਨਵੰਤ ਨਾਨਕ ਰੰਗ ਰਾਤੀ ਪ੍ਰੇਮ ਸਹਿਜ ਸਮਾਣੇ।
ਬਲਵੰਤ ਦਾ ਅਰਜਨ ਦਾ ਕਥਨ ਕਰਨਾ, ਬਲਵੰਤ ਨਾਨਕ ਰੰਗ ਰਾਤੀ, ਜਿਨ੍ਹਾਂ ਦਾ ਸਾਧ ਸੰਗਤ ਜੀ ਮਨ ਪ੍ਰੇਮ ਰੰਗ ਵਿਚ ਰੰਗਿਆ ਹੋਇਆ, ਪ੍ਰੇਮ ਸਹਿਜ ਸਮਾਣੀ। ਸੁਤੇ ਸੇਧੀ ਕਹਿੰਦੇ ਨੇ ਪ੍ਰੇਮ ਤੇ ਸ਼ਾਂਤੀ ਉਹਨਾਂ ਦੇ ਹਿਰਦੇ ਵਿਚ ਸਮਾਉਂਦੀ ਹੈ ਜੀ।
ਸੁਖ ਸੋਹਲੜੇ ਹਰ ਗਾਵਣ ਲਾਗੇ।
ਸੁਖ ਸੋਹਲੜੇ, ਸੋਹਲੜਾ ਹੁੰਦਾ ਆਨੰਦ। ਕਹਿੰਦੇ ਨੇ ਹੁਣ ਬੜਾ ਆਨੰਦ ਹੈ, ਬੜਾ ਸੁਖ ਹੈ। ਇਹ ਆਨੰਦ ਤੇ ਸੁਖ ਬਣਿਆ ਕਿਵੇਂ? ਹਰ ਗਾਵਣ ਲਾਗੇ। ਸੁਖ ਸੋਹਲੜੇ ਹਰ ਗਾਵਣ ਲਾਗੇ, ਜਦੋਂ ਹਰੀ ਦੇ ਗੀਤ ਗਾਉਣ ਲੱਗ ਪਏ, ਸੁਖ ਵੀ ਬਣ ਗਿਆ, ਆਨੰਦ ਵੀ ਬਣ ਗਿਆ ਹੈ।
ਸਾਜਨ ਸਰਸ ਅੜੇ ਦੁੱਖ ਦੁਸ਼ਮਣ ਭਾਗੇ।
ਸਾਜਨ ਕਹਿੰਦੇ ਨੇ ਸਾਧ ਸੰਗਤ ਜੀ ਸ਼ੁਭ ਗੁਣਾਂ ਨੂੰ, ਉਵੇਂ ਸੱਜਣ ਮਿੱਤਰ ਹੁੰਦਾ, ਪਰ ਸੱਜਣ ਸ਼ੁਭ ਗੁਣ ਨੇ, ਸਭ ਤੋਂ ਵੱਡੇ ਸੱਜਣ ਬੰਦੇ ਦੇ ਕਰਮ ਨੇ, ਚੰਗੇ ਗੁਣ ਜਿਹੜੇ ਆਪਣੇ ਅੰਦਰ ਚੰਗੇ ਕਰਮ ਕਰਕੇ ਪੈਦਾ ਕਰ ਲਏ। ਸਾਜਨ ਸਰਸੇੜੇ, ਸਰਸੇੜੇ ਕਹਿੰਦੇ ਨੇ ਸਾਧ ਸੰਗਤ ਜੀ ਵਧਣ ਨੂੰ, ਬਹੁਤੇ ਹੋਣ ਨੂੰ, ਸਰਸ ਸਹਿਤ ਰਸ ਦੇ ਆਨੰਦ ਨੂੰ ਵੀ ਕਹਿੰਦੇ ਆ, ਤੇ ਵਧਣ ਨੂੰ ਵੀ ਆਨੰਦ ਦਾ ਵਧਣਾ। ਸਾਜਨ ਸਰਸੇੜੇ ਕਹਿੰਦੇ ਨੇ ਹੁਣ ਤਾਂ ਜਦੋਂ ਦਾ ਨਾਮ ਜਪਣ ਲੱਗੇ ਆ ਨਾ, ਸ਼ੁਭ ਗੁਣ ਵੱਧਦੇ ਜਾਂਦੇ ਆ, ਦੁੱਖ ਦੁਸ਼ਮਣ ਭਾਗੇ। ਇਹ ਜਿਹੜੇ ਦੁਸ਼ਮਣ ਸਨ, ਦੁੱਖ ਦੇਣ ਵਾਲੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਸ਼ਬਦ ਸਪਰਸ਼ ਰੂਪ ਰਸ ਗੰਧ ਆਦਿਕ, ਇਹ ਦੁਸ਼ਮਣੀ ਕਰਨ ਵਾਲੇ ਤਾਂ ਹੁਣ ਚਲੇ ਗਏ ਆ, ਇਹਨਾਂ ਨੇ ਅੰਦਰੋਂ ਆਪਣਾ ਟਿਕਾਣਾ ਪੁੱਟ ਲਿਆ, ਹੁਣ ਤਾਂ ਸ਼ੁਭ ਗੁਣ ਹੀ ਅੰਦਰ ਵੱਧਦੇ ਜਾਂਦੇ ਹਨ।
ਸੁਖ ਸਹਿਜ ਸਰਸੇ ਹਰ ਨਾਮ ਰਹਸੇ ਪ੍ਰਭ ਆਪ ਕਿਰਪਾ ਧਾਰੀਆ।
ਸੁਖ ਸਹਿਜ ਸਰਸੇ ਕਹਿੰਦੇ ਨੇ ਹੁਣ ਸ਼ਾਂਤੀ ਤੇ ਸੁਖ ਵੱਧਦੇ ਜਾਂਦੇ ਆ, ਹਰ ਨਾਮ ਰਹਸੇ। ਹੁਣ ਰਹਿਸ ਹੁੰਦਾ ਸਾਧ ਸੰਗਤ ਜੀ ਆਨੰਦ, ਹਰ ਨਾਮ ਰਹਿਸ ਕਹਿੰਦੇ ਨੇ ਹੁਣ ਪਰਮਾਤਮਾ ਦੇ ਨਾਮ ਜਪਣ ਕਰਕੇ ਆਨੰਦ ਬਣਿਆ, ਸੁਖ ਬਣਿਆ, ਸ਼ਾਂਤੀ ਬਣ ਗਈ ਤੇ ਸ਼ੁਭ ਗੁਣ ਵੱਧਦੇ ਹਨ, ਪ੍ਰਭ ਆਪ ਕਿਰਪਾ ਧਾਰੀਆ। ਪਰ ਕਹਿੰਦੇ ਮੇਰੀ ਸਿਆਣਪ ਕੋਈ ਨਹੀਂ ਵੀ ਮੈਂ ਮਾਣ ਕਰਾਂ, ਇਹ ਕਿਰਪਾ ਪਰਮਾਤਮਾ ਨੇ ਆਪ ਕੀਤੀ ਹੈ, ਉਹਨੇ ਆਪ ਕਿਰਪਾ ਕੀਤੀ ਤੇ ਸੰਗਤ ਕੀਤੀ, ਉਹਨੇ ਕਿਰਪਾ ਕੀਤੀ ਤੇ ਕੁਝ ਉਹਨੂੰ ਚੇਤੇ ਕੀਤਾ, ਉਹਦਾ ਸਿਮਰਨ ਕੀਤਾ, ਉਹਨੇ ਕਿਰਪਾ ਕੀਤੀ, ਕੁਝ ਨਿਤਨੇਮ ਕੀਤਾ, ਕੁਝ ਬਾਣੀ ਪੜ੍ਹੀ, ਸਾਰੀ ਕਿਰਪਾ ਉਸੇ ਦੀ ਹੈ, ਬਾਣੀ ਪੜ੍ਹੀ, ਸੰਗਤ ਕੀਤੀ, ਨਿਤਨੇਮ ਕੀਤਾ ਤੇ ਆਨੰਦ ਬਣ ਗਿਆ। ਇਸ ਕਰਕੇ ਆਨੰਦ ਦਾ ਸਾਰਾ ਜਿਹੜਾ ਸੁਮ ਉਹ ਪ੍ਰਮਾਤਮਾ ਕਿਰਪਾ ਉਸੇ ਨੇ ਕੀਤੀ ਹੈ।
ਹਾਰ ਚਰਨ ਲਾਗੇ ਸਦਾ ਜਾਗੇ ਮਿਲੇ ਪ੍ਰਭ ਬਨਵਾਰੀਆ।
ਹਰ ਚਰਨ ਲਾਗੇ ਸਦਾ ਜਾਗੇ, ਕਹਿੰਦੇ ਨੇ ਮਹਾਰਾਜ ਦੇ ਚਰਨੀ ਲੱਗਣ ਕਰਕੇ ਮਨ ਸਦਾ ਹੀ ਜਾਗਦਾ, ਹੁਣ ਮੋਹ ਦੀ ਨੀਂਦ ਚ ਮਨ ਸੌਂਦਾ ਹੀ ਨਹੀਂ ਕਦੇ। ਹਰ ਚਰਨ ਲਾਗੇ ਸਦਾ ਜਾਗੇ ਮਿਲੇ ਪ੍ਰਭ ਬਨਵਾਰੀਆ, ਕਹਿੰਦੇ ਨੇ ਇਹ ਬਣ ਸੰਸਾਰ ਦਾ ਸਾਧ ਸੰਗਤ ਦੀ ਜਿਹੜਾ ਮਾਲਕ ਹੈ ਨਾ ਪਰਮੇਸ਼ਰ, ਉਹ ਮਿਲ ਪਿਆ, ਹੁਣ ਉਹਦੇ ਚਰਨੀ ਲੱਗਣ ਕਰਕੇ ਮਨ ਸਦਾ ਜਾਗਰਤ ਅਵਸਥਾ ਵਿਚ ਰਹਿੰਦਾ ਹੈ।
ਸੋਬ ਦਿਵਸ ਆਏ ਸਹਿਜ ਪਾਏ ਸਗਲ ਨਿਧ ਪ੍ਰਭ ਪਾਗੇ।
ਸੋਬ ਦਿਵਸ ਆਏ ਸਹਿਜ ਪਾਏ, ਕਹਿੰਦੇ ਹੁਣ ਤਾਂ ਚੰਗੇ ਦਿਨ ਆ ਗਏ ਹੈ, ਕਿਉਂਕਿ ਸ਼ਾਂਤੀ ਪ੍ਰਾਪਤ ਕਰ ਲਈ ਹੈ। ਸਗਲ ਨਿਧ ਪ੍ਰਭ ਪਾਗੇ, ਕਹਿੰਦੇ ਨੇ ਸਾਰੀਆਂ ਨਿਧੀਆਂ ਦਾ ਜਿਹੜਾ ਮਾਲਕ ਪ੍ਰਮਾਤਮਾ ਉਹ ਪ੍ਰਾਪਤ ਹੋ ਗਿਆ, ਇਸ ਕਰਕੇ ਸਾਰੇ ਦਿਨ, ਸਾਰੀਆਂ ਰਾਤਾਂ, ਸਾਰੀਆਂ ਘੜੀਆਂ, ਸਾਰੇ ਪਲ ਸੋਭਨੀਕ ਹੀ ਹੋ ਆਏ ਹਨ ਜੀ।
ਬੇਨਵੰਤ ਨਾਨਕ ਸਰਨ ਸਵਾਮੀ ਸਦਾ ਹਰ ਜਨ ਤਾਗੇ।
ਸ਼ਬਦ ਦੀ ਸਮਾਪਤੀ ਤੇ ਪੰਜਵੇਂ ਪਾਤਸ਼ਾਹ ਕਿਰਪਾ ਕਰਦੇ ਹਨ, ਬਲਵੰਤ ਨਾਨਕ ਸਰਨ ਸਵਾਮੀ, ਕਹਿੰਦੇ ਅਸੀਂ ਤੇ ਭਾਈ ਉਸ ਸਵਾਮੀ ਦੀ ਸ਼ਰਨ ਵਿਚ ਆਏ, ਸਦਾ ਹਰ ਜਨ ਤਾਗੇ, ਤਾਗੇ ਹੁੰਦਾ ਗਿਆਨ, ਕਹਿੰਦੇ ਨੇ ਇਸ ਕਰਕੇ ਹੁਣ ਸਦਾ ਦਾ ਗਿਆਨ ਮਹਾਰਾਜ ਨੇ ਬਖਸ਼ ਦਿੱਤਾ, ਉਹ ਗਿਆਨ ਮਾਨ ਸਾਨੂੰ ਬਣਾ ਦਿੱਤਾ ਹੈ ਆਪਣੀ ਸ਼ਰਨ ਵਿਚ ਲੈ ਕੇ। ਇਹ ਸਾਧ ਸੰਗਤ ਪੰਜਵੇਂ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਲੜੀਵਾਰ ਪ੍ਰਸੰਗ ਸੱਚੇ ਪਾਤਸ਼ਾਹ ਜੀ ਦਾ ਜੋ ਚੱਲ ਰਿਹਾ ਸੀ ਆਸਾ ਰਾਗ ਵਿਚ, ਉਸ ਦੀ ਆਪਾਂ ਵਿਚਾਰ ਕੀਤੀ ਹੈ। ਬਹੁਤ ਸਾਰੀਆਂ ਭੁੱਲਾਂ ਮਹਾਰਾਜ ਦੇ ਬਚਨਾਂ ਦੀ ਵਿਚਾਰ ਕਰਦਿਆਂ ਹੁੰਦੀਆਂ ਹਨ, ਹੋਈਆਂ ਭੁੱਲਾਂ ਦੀ ਸੰਗਤ ਕਿਰਪਾ ਕਰਕੇ ਖਿਮਾ ਬਖਸ਼ੇ ਜੀ। ਲੇਖਕ ਕਤੇ ਨੇ ਛੁੱਟੀ ਹੈ, ਖਿਣ ਖਿਣ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕੀਤੀ ਜਾਵੇਗੀ ਜੀ।
ਸੋਭ ਦਿਵਸ ਆਏ ਸਹਿਜ ਪਾਏ ਸਗਲ ਨਿਧ ਪ੍ਰਭ ਪਾਗੇ। ਬਿਨਵੰਤ ਨਾਨਕ ਸਰਨ ਸੁਆਮੀ ਸਦਾ ਹਰ ਜਨ ਤਾਗੇ। ਵਾਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।